ਆਨੰਦ ਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗਿਆ ਲੋਕ ਸੁਣਿਓ ਪਰਲੋਕ ਸੁਣਿਓ ਬਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰੇ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗਿਆ ਮੋਹ ਗੋਚਰੈ ਸ਼ਾਸਤਰ ਕੱਟ ਪਿੰਗ ਗਿਣ ਚੜ ਜਾਏ ਅੰਧ ਲਖੈ ਬਦਲੋ ਸੁਣੈ ਜਾਓ ਕਾਲ ਕਿਰਪਾ ਕਰਾਏ
ਸਤਨਾਮ ਵਾਹਿਗੁਰੂ ਸਾਹਿਬ ਜੀਓ ਏਕ ਦਿਵਸ ਬੈਠੇ ਜਗ ਸਾਈ ਸ੍ਰੀ ਅੰਗਦ ਮੈਂ ਗਿਰਾ ਅਲਾਈ ਏਕ ਦਿਵਸ ਬੈਠੇ ਜਗ ਸਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਦੀ ਮਨਾਜੀ ਹੋਏ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਤਿਆਨ ਕਿਰਪਾਲਤਾ ਦਾ ਸਦਕਾ ਆਪਾਂ ਸਾਰੇ ਸਰੋਤਾ ਜਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਛਰਨ ਵਿੱਚ ਜੁੜੇ ਹਾਂ ਸਤਿਗੁਰੂ ਅੰਤਰਜਾਮੀ ਜੀ ਦੀ ਕਿਰਪਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਸ਼ਲਾਂ ਦੀ ਚੱਲ ਰਹੀ ਹੈ ਸਤਿਗੁਰੂ ਮਹਾਰਾਜ ਜੀ ਨੇ ਰੋਮ ਬਲੈਤ ਦੇ ਬਾਦਸ਼ਾਹ ਕਾਲ ਹਮੀਰ ਨੂੰ ਨਿਹਾਲ ਕਰਕੇ ਅੱਗੇ ਐਵੇਂ ਸੀਨੀਆਂ ਦੇ ਅੰਦਰ ਜਿਹਨੂੰ ਉਸ ਸਮੇਂ ਹਾਊਸ ਦੇਸ਼ ਕਹਿੰਦੇ ਸੀ ਗਏ ਨੇ ਉੱਥੇ ਦੇ ਲੋਕਾਂ ਦਾ ਵਿਵਹਾਰ ਵੇਖ ਕੇ ਵਿਦੇਸ਼ੀ ਬੰਦੇ ਨੂੰ ਮਾਰ ਦਿੰਦੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣਾ ਪ੍ਰਭਾਵ ਵਰਤਾ ਕੇ ਉਹਨਾਂ ਨੂੰ ਉਪਦੇਸ਼ ਦਿੱਤਾ ਔਰ ਸਾਧ ਸੰਗਤ ਦੀ ਪਰਉਪਕਾਰੀ ਭਲੇ ਵਾਲਾ ਜੀਵਨ ਬਣਾਇਆ ਉੱਥੇ ਦੇ ਬਾਦਸ਼ਾਹ ਨੂੰ ਵੀ ਸਿੱਖ ਬਣਾਇਆ ਜਿਸਦਾ ਨਾਂ ਉਸ ਵੇਲੇ ਲਾਜਵਾਰਸ ਸੀ ਇੱਕ ਔਰਤ ਕਹਿਵੇ ਸੀਨੀਆਂ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤਾ ਹੈ ਜਿਸ ਤਰ੍ਹਾਂ ਅੱਗੇ ਸਤਿਗੁਰੂ ਸੰਗਲਾ ਦੇ ਜਿਸ ਨੂੰ ਅੱਜ ਕੱਲ੍ਹ ਲੰਕਾ ਕਹਿੰਦੇ ਨੇ ਔਰ ਉਸ ਪਾਸੇ ਨੂੰ ਗੁਰੂ ਨਾਨਕ ਸਾਹਿਬ ਨੇ ਚਾਲੇ ਪਾਏ ਨੇ ਜਿਸ ਤਰ੍ਹਾਂ ਅੱਗੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਜੀਵਨ ਕੌਤ ਕਲਿੱਤਰ ਆ ਰਹੇ ਨੇ ਆਪ ਸਰਵਣ ਕਰੋ
ਇੱਕ ਦਿਵਸ ਬੈਠੇ ਜਗ ਸਾਈ
ਇੱਕ ਦਿਨ ਜਗ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸਨ
ਸ੍ਰੀ ਅੰਗਦ ਮੈਂ ਗਿਰਾ ਅਲਾਏ
ਭਾਈ ਬਾਲਾ ਜੀ ਕਹਿੰਦੇ ਨੇ ਹੇ ਗੁਰੂ ਅੰਗਦ ਦੇਵ ਮਹਾਰਾਜ ਜੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮੈਂ ਇਸ ਤਰ੍ਹਾਂ ਆਖਿਆ
ਰਾਮ ਚੰਦਰ ਸ੍ਰੀ ਪ੍ਰਭੇ ਅਵਤਾਰਾ
ਤੇ ਸ੍ਰੀ ਰਾਮ ਚੰਦਰ ਜੀ ਜੋ ਵਿਸ਼ਨੂੰ ਦੇ ਅਵਤਾਰ ਹੋਏ ਨੇ ਤ੍ਰੇਤੇ ਦੇ ਵਿੱਚ
ਚੈਤਨ ਕੋ ਕੁਲ ਜਾਹੇ ਸੰਘਾਰਾ
ਦੰਦਾਂ ਦੀ ਜਿਹੜੀ ਕੌਲ ਹੈ ਤੇ ਉਸਦਾ ਨੇ ਸੰਘਾਰ ਕੀਤਾ ਹੈ
ਲੰਕਾ ਹੁਤੀ ਉਦ ਕੇ ਮਾਹੀ
ਜੋ ਲੰਕਾ ਦੇਸ਼ ਹੈ ਸਮੁੰਦਰ ਦੇ ਵਿਚਾਲੇ
ਮਾਰਗ ਜਾਣ ਤਹਾਂ ਕੋ ਨਾਹੀ
ਉੱਥੇ ਜਾਣ ਵਾਸਤੇ ਸਮੁੰਦਰ ਦੇ ਅੰਦਰ ਕੋਈ ਵੀ ਉਸ ਸਮੇਂ ਰਸਤਾ ਨਹੀਂ ਸੀ
ਕਿਰਤ ਰਾਏ ਤੈ ਸੇਤ ਦੰਦਾਵਾ
ਕਹਿੰਦੇ ਨੇ ਕਿ ਉੱਥੇ ਜਿਹੜੇ ਸੀ ਵੱਡੇ ਵੱਡੇ ਪੱਥਰ ਉਹਨਾਂ ਨੂੰ ਪਾਣੀ ਦੇ ਉੱਤੇ ਤਾਰ ਕੇ ਤੇ ਕੋਲ ਬੰਨਣਾ ਕੀਤਾ
ਸਭ ਕੱਪ ਕਟਕ ਪਾਰ ਸੋ ਲੰਘਾਵਾ
ਤੇ ਜਿੰਨੇ ਵੀ ਕੱਪ ਇਹ ਬਾਂਦਰਾਂ ਦੀ ਬਾਂਦਰ ਕੌਮ ਦੀ ਫੌਜ ਸੀ ਤੇ ਉਸਨੂੰ ਇਸ ਕੁਲ ਦੇ ਉੱਤੋਂ ਵੀ ਲੰਘਾਉਣਾ ਕੀਤਾ
ਲੋਕਾਂ ਲਾਲ ਸਮੋਹੀ
ਭਾਈ ਬਾਲਾ ਜੀ ਕਹਿ ਰਹੇ ਨੇ ਕਿ ਮੈਂ ਆਖਿਆ ਕਿ ਮੇਰੇ ਵੇਖਣ ਦੀ ਇੱਛਾ ਹੈ ਉਸ ਇਲਾਕੇ ਦੇਸ਼ ਦੇ ਤਾਈ
ਕਿਰਪਾ ਧਾਰ ਦਿਖਰਾਵ ਉਹੀ
ਮੇਰੇ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ ਤੇ ਮੈਨੂੰ ਉਹ ਇਲਾਕਾ ਦਿਖਾਉਣਾ ਕਰੋ
ਕਿ ਬੋਲੇ ਪਰਮ ਕਿਰਪਾਲਾ
ਸੁਣ ਕੇ ਸਾਧ ਸੰਗਤ ਜੀ ਪਰਮ ਕਿਰਪਾਲੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ
ਤੁਮਰਾ ਕਹੋ ਕਰੋ ਹਾਂ ਬਾਲਾ
ਕਹਿੰਦੇ ਭਾਈ ਬਾਲਾ ਜੀ ਜੋ ਤੁਹਾਡਾ ਕਿਹਾ ਹੋਇਆ ਵਚਨ ਹੈ ਤੇ ਅਸੀਂ ਉਹ ਪੂਰਾ ਕਰਾਂਗੇ
ਜਿਹੜਾ ਪੈ ਤਿੰਨ ਤੇ ਬਰ ਆਈ
ਉੱਥੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਦੋ ਬਦੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੜੀ ਸ਼ੀਘਰਤਾ ਦੇ ਨਾਲ ਚਲਣਾ ਕੀਤਾ
ਪੂਰਨ ਪਹੁੰਚੇ ਸਾਗਰ ਤੀਰੰ
ਸਤਿਗੁਰੂ ਮਹਾਰਾਜ ਜੀ ਚੱਲਦਿਆਂ ਚੱਲਦਿਆਂ ਤੇ ਸਮੁੰਦਰ ਦੇ کنارے چھتی پہنچ گئے
بیٹھ گئے تہ گنی گہیرنگ
سمندر کے کنارے گنا کے خزانے سدگرو مہاراج جی بیٹھ گئے
جہاں کبیر سیت بنوایو
جتھے راگواں دی کوندے شری رام نے پڑ جڑا سی بنا کیتا
ایک نے سیو تہاں سہایو
اور پرمیشر صاحب سنت جی کہندے نے اس واسطے کہندے اتنے ایک شیو جی کا چن سی شیو لنگ
ایک لوگ بولو مردانا
اس نو ویکھ کے بھائی مردانا جی بولیا
اس پرکار شیولنگ استھانا
کہندے جی آ جڑا استھان بنایا ہوا سمندر دے کنارے یہ کہو جایا ہے
کہنے یہ استھان استھاپنا کی نا
یہ جڑا شیو جی کا چن ہے تے کس نے اس نو ٹکاونا کیتا اتھے
مہا مہاتم پوجن دینا
جڑے لوگ نے اس کی پوجا کرن دا بڑا مہاتم دے رہے نے
سنا وہ مجھے پرسنگا
بھائی مردانا جی کہندے مہاراج سارا پرسنگ مینوں کھول کے سناو
بھوک لکھو سربنگا
جو بیتے ہوئے سمے دا ہے تے جو اگلے سمے دا وہ سارا سناو
جی نانک بولے بچنا
گرو نانک دے مہاراج جی بچن بولے
مردانے گاتھ
کہندے بھائی مردانے جی گاتھ کتھا جڑی سارن کر
رام چندر آئے یہاں
شری رام چندر جی آئے سمندر تیرے اوتار
باندر دل کے ساتھ
بہت ساری باندر کی قوم کا جڑا سی دال فوج
اس بلوک درد بچارا
شری رام نے کہتے سمندر ویخ کے اپنے ہردے بھی جا رہا
جس کو جا ویک پارا
سمندر تو کس طرح اسی پار جا سکتے ہاں
ہمیں کہو بندھاو سیتا
سارا نے مل کے اس ویلے آگیا کہ یہ سمندر دے اتوں پل بننا کرو
مان لینیا سراگ کل کیتا
راگواں دی کل دے کیتا نشان سروپ شری رام چندر نے سارا دی گل جڑی سی مان لئی
پرتھمے شیو کی پوجا کینی
کہندے شری رام چندر نے اس ویلے پہلا شیو جی دی پوجا کیتی
ہن باندر پنیا اس دینی
پھر جڑا کل ہے اس دے بندن دی آگیا دتے
آج کرن تے جانے گارے
کیونکہ کام کرن تو پہلا جڑا ہے
گر پوجے ہوئے پرکھ سکھارے
تے سکھاں واسطے دا اے آگیا ہے جس ویلے کوئی کام آرمبھ کرنا تے پہلا اپنے گرو دی پوجا کرنی گرو دا ستکار کرنا ہے
تو اس بلنگ سہاوا
کہندے ادوں دا جڑا شیولنگ دا چن ہے اتنے سو نیک ہے
ستھاپن پاوا
پریم دے نال شری رام چندر جی نے اتنے اس نو ٹکاونا کیتا
واہن پر لکھ کر نج نامو
پتراں دے اوتے کہندے تے اپنا جڑا نام سی راجا دے ماما لکھ کے
ید مان لینو یا برامو
اے جڑا سندر پل سی تے اس دی بنتر بننا کیتے
مردانہ کے پاس دے ہوں
بھائی مردانا جی کہن لگا مہاراج میرے من دے ایک سانسا ہے
کیوں رگویر کین کرتے ہوں
کہندے شری رام چندر نے یہ کام جڑا اس سمے کیوں کیتا
سرب بھاگ سمرتھ گسائی
تے او سارے طرح کر کے وشنو دا اوتار سی تے شکتی والے سن
آپ ہوتے ٹھانڈے جے تھائی
جس جگہ دے اتے آپ او کھڑے سن اتے شیو جی دی پوجا کرن دی کی لوڑ سی
جو تے شیو اب کھیکن کی نا
دسو شیو جی دے تین دا انہوں نے کیوں پوجن کیتا
ایک سن سے مجھے ہو پر بینا
اے انتر جانی ستگرو تے ایک میرے من دے سنسا ہے
اپنو لے کر نام بھوری
تے دوجا اپنا نام جڑا سی پتھراں دے اتے لکھ کے
تارے پہن رکھے جوری
پتھر جڑے سی انہاں نوں جوڑ کے رکھیا تے تاڑنا کیتا
اس پرکار کیوں کین پریاسا
اس طرح شری رام چندر نے اس ویلے پریاسا جتن کیوں کیتا
اور سنسے دے دیو بناسا
اے میرے من دے دو سنسے نے تے آپ کرپا کر کے اتر دیو تے مٹو
وہ بل ہی نے ایوں بن آئی
کوئی اپنے بل دے کمزور ہوے تے اون تے اس طرح دی دوویں گلاں کرن واسطے بندیاں نے
علم پائے کر جائی
تے ہور کسے دا آسرا پا کے تے او اپنے کام دے سفلا ہوے
سن کر کرپا ندان بخانا
سن کے گل سن دی کرپا دے خزانے گرو نانک صاحب مہاراج جی نے دسیا
اتر سنو کان مردانا
بھائی مردانا جی اپنے سوالاں دا جواب سننا کر
بڑبڑ آئی
بھگتان کی شریڑی دے اندر باہر ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਬਹੁਤ ਵੱਡੀ ਵਡਿਆਈ ਹੈ।
ਸੋਨਾ ਸਮੇਂ ਆਪ ਰਖਾਈ
ਦੇਵਤਿਆਂ ਤੇ ਪੁਰਸ਼ਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਮ ਦੀ ਵਡਿਆਈ ਆਪ ਰਖਾਈ ਹੈ।
ਭਗਤਨ ਮੈਂ ਸੰਭ ਮਹਾਨਾ
ਪੰਜੇ ਸਾਰੇ ਭਗਤਾਂ ਦੇ ਵਿੱਚੋਂ ਸ਼ਿਵ ਜੀ ਜਿਹੜਾ ਉਹ ਵੱਡਾ ਮੰਨਿਆ।
ਆਖੋ ਜਾ ਉਤਰੇ ਉਰ
ਅੱਠੇ ਪੈਰ ਦੀ ਧਿਆਨ ਸਮਾਧੀ ਵੇਖ ਰਹਿੰਦਾ ਹੈ।
ਵਿਸ਼ਨ ਸਤੋਗੁਣ ਉਜਲ ਰੰਗਾ
ਪੰਜੇ ਵਿਸ਼ਨੂੰ ਦਾ ਜਿਹੜਾ ਚਿੱਟਾ ਤੇ ਸਤੋਗੁਣੀ ਹੋਣੇ ਕਰਕੇ ਚਿੱਟਾ ਰੰਗ ਸੀ।
ਧਿਆਨ ਸੇਤੀ ਭਾਸਰ ਬੰਗਾ
ਕਹਿੰਦੇ ਸ਼ਿਵ ਜੀ ਦੇ ਸਰੂਪ ਦਾ ਤੇ ਇਸ ਤਰ੍ਹਾਂ ਸ਼ਿਵ ਜੀ ਧਿਆਨ ਕਰਦਾ ਕਰਦਾ ਨਾ ਤੇ ਕਹਿੰਦੇ ਉਸਦਾ ਰੰਗ ਜਿਹੜਾ ਸੀ ਵਿਸ਼ਨੂੰ ਦੇ ਧਿਆਨ ਦੇ ਨਾਲ ਚਿੱਟਾ ਹੋ ਗਿਆ।
ਅੰਦਰ ਸ਼ਿਆਮ ਜੋ ਸ਼ਿਵ ਖਿਆਤੀ
ਕਹਿੰਦੇ ਤਮੋਗੁਣੀ ਜੋ ਸ਼ਿਆਮ ਕਾਲੇ ਰੰਗ ਦਾ ਸ਼ਿਵ ਜੀ ਪ੍ਰਗਟ ਸੀ।
ਧਿਆਨ ਕਰ ਹੀ ਦਿਨ ਰਾਤੀ
ਵਿਸ਼ਨੂੰ ਕਹਿੰਦੇ ਉਹਦੇ ਸਰੂਪ ਦਾ ਧਿਆਨ ਦਿਨ ਰਾਤ ਕਰਦਾ ਸੀ।
ਸ਼ਿਆਮ ਰੂਪਾ ਕਾਰਨ ਇਹੀ
ਕਹਿੰਦੇ ਨੇ ਇਸੇ ਵਾਸਤੇ ਵਿਸ਼ਨੂੰ ਦਾ ਸ਼ਿਆਮ ਕਾਲਾ ਰੂਪ ਬਣ ਗਿਆ ਰੰਗ ਬਣ ਗਿਆ ਤੇ ਇਹ ਕਾਰਨ ਹੈ।
ਦੇਵ ਪ੍ਰੀਤ ਰੰਗ ਜੋ ਇਹੀ ਦੇਹੀ
ਦੋਵਾਂ ਦੇ ਆਪਣੇ ਦੇਹ ਦੇ ਜਿਹੜੇ ਰੰਗ ਸੀ ਵਿਪਰੀਤ ਉਲਟ ਹੋ ਗਏ।
ਜਿਨ ਮੈਂ ਭੇਦ ਨਾ ਰੰਚਕ ਜਾਣਾ
ਕਹਿੰਦੇ ਇਹਨਾਂ ਦੇ ਭੇਦ ਜਿਹੜਾ ਰੰਗ ਕਰਤੀ ਮਾਤਰ ਨਾ ਜਾਣਨਾ ਕਰੋ
ਵੈਸਰੂ ਇੱਕ ਜੋਤ ਪਛਾਣੋ
ਤੇ ਸ਼ਿਵ ਜੀ ਤੇ ਵਿਸ਼ਨੂੰ ਦਾ ਦੋਵਾਂ ਦਾ ਸਰੂਪ ਜਿਹੜਾ ਇੱਕੋ ਹੀ ਜੋਤ ਹੈ ਪਹਿਚਾਣ ਲਓ।
ਅਸੂ ਨਾਮ ਲਿਖਿਓ ਜੋ ਕਹੋ
ਤੇ ਹੁਣ ਕਹਿੰਦੇ ਜਿਸ ਤਰ੍ਹਾਂ ਪੱਥਰਾਂ ਦੇ ਉੱਤੇ ਰਾਜਾ ਤੇ ਮਾਮਾ ਰਾਮ ਲਿਖਿਆ ਸੀ ਤੇ ਤਾਰੇ ਸਮੁੰਦਰ ਤੇ ਉਹਦੀ ਵਿਆਖਿਆ ਅਸੀਂ ਦੱਸਦੇ ਹਾਂ।
ਤੇਰੇ ਉਲਕਾ ਸੰਸਾ ਦਹਾਂ
ਤੇਰੇ ਮਨ ਦਾ ਜਿਹੜਾ ਸੰਸਾ ਹੈ ਤੇ ਉਸ ਨੂੰ ਸਾੜ ਦਿਆਂਗੇ।
ਰੂਪ ਦੇਖ ਉਧਰੇ ਹੈ ਥੋੜੇ
ਕਹਿੰਦੇ ਸ਼੍ਰੀ ਰਾਮ ਦਾ ਜਿਹੜਾ ਰੂਪ ਹੈ ਉਸ ਨੂੰ ਵੇਖ ਕੇ ਥੋੜਿਆਂ ਦਾ ਭਾਰ ਹੋਇਆ।
ਜਗਤ ਨਾਮ ਕੋ ਤਰੇ ਕਰੋ ਰੇ
ਵਾਹਿਗੁਰੂ ਦੇ ਸਰੂਪ ਨੂੰ ਵੇਖ ਕੇ ਥੋੜੇ ਉਧਰੇ ਨੇ ਪਰ ਉਸਦੇ ਨਾਮ ਨੂੰ ਜਪ ਕੇ ਕਰੋੜਾਂ ਦੀ ਗਿਣਤੀ ਕਰ ਗਏ।
ਨਾਮੇ ਤੇ ਹੈ ਨਾਮ ਵਡਾਈ
ਇਸ ਵਾਸਤੇ ਵਾਹਿਗੁਰੂ ਪਰਮੇਸ਼ਰ ਦੇ ਨਾਮੇ ਸਰੂਪ ਤੋਂ ਤੇ ਉਹਦੇ ਨਾਮ ਦੀ ਵਡਿਆਈ ਜਿਹੜੀ ਬਹੁਤ ਵੱਡੀ ਹੈ।
ਮਹਿਮਾ ਆਪੇ ਰਾਮ ਲਿਖਾਈ
ਕਹਿੰਦੇ ਸ੍ਰੀ ਰਾਮ ਚੰਦਰ ਨੇ ਤੇ ਆਪ ਹੀ ਨਾਮ ਦੀ ਮਹਿਮਾ ਜਿਹੜੀ ਆਪਣੇ ਸਰੂਪ ਨਾਲੋਂ ਵੱਡੀ ਜਣਾਈ ਹੈ।
ਮਾਨ ਸੇਤ ਪਨਕੀਨ ਪਿਆਨਾ
ਕਹਿੰਦੇ ਨੇ ਕਿ ਸਮੁੰਦਰ ਤੋਂ ਪੁਲ ਬੰਨ ਕੇ ਤੇ ਚਲਣਾ ਕੀਤਾ।
ਹਨੇ ਦੈਤ ਜਨਮਨ ਅਭਿਮਾਨਾ
ਤੇ ਜਿਹਨਾਂ ਨੇ ਉਸ ਵੇਲੇ ਦੇ ਦੈਂਤਾਂ ਦਾ ਤੇ ਰਾਵਣ ਆਦਿਕਾਂ ਦਾ ਹੰਕਾਰ ਨਾਸ ਕੀਤਾ।
ਮਰਦਾਨਾ ਬੂਜਣ ਲੱਗਾ
ਪਹੁੰਚੇ ਭਾਈ ਮਰਦਾਨਾ ਜਿਹੜਾ ਸੀ ਪੁੱਛਣ ਲੱਗਾ
ਰਾਘਵਰ ਕਥਾ ਸੁਣ ਅਨਰਾਗਾ
ਸ੍ਰੀ ਰਾਮ ਜੀ ਆਏ ਕਿਵੇਂ ਉਹਨਾਂ ਦੀ ਕਥਾ ਅਯੁੱਧਿਆ ਦੇ ਵਿੱਚ ਹੋਈ ਹੈ ਤੇ ਉਸ ਦੀ ਵਿਆਖਿਆ ਦੱਸੋ।
ਤੋਂ ਪਾਰ ਪਧਾਰੇ
ਸਮੁੰਦਰ ਤੋਂ ਪੁਲ ਬੰਨ ਕੇ ਤੇ ਸ੍ਰੀ ਰਾਮ ਕਿਵੇਂ ਪਾਰ ਗਏ।
ਦੁਖੇ ਕਿਉਂ ਦੈਤ ਸੰਘਾਰੇ
ਉਹਨਾਂ ਨੇ ਇਸ ਪੁਲ ਤੋਂ ਲੰਘ ਕੇ ਤੇ ਦੈਂਤਾਂ ਦਾ ਸੰਘਾਰ ਨਾਸ ਕਿਉਂ ਕੀਤਾ।
ਪ੍ਰਸੰਗ ਸੁਣਾਓ ਮੋਹੀ
ਸਾਰਾ ਪ੍ਰਸੰਗ ਜਿਹੜਾ ਮੈਨੂੰ ਆਪ ਕਿਰਪਾ ਕਰਕੇ ਸੁਣਾਓ।
ਰਾਮ ਤੇ ਕੁਛ ਗੁਪਤ ਨਾ ਹੋਈ ਹੀ
ਆਪ ਜੀ ਤੋਂ ਕੁਝ ਵੀ ਗੁਪਤ ਨਹੀਂ। ਭਾਈ ਸੰਤੋਖ ਸਿੰਘ ਜੀ ਨੇ ਆਪ ਰਮਾਇਣ ਦਾ ਟੀਕਾ ਕੀਤਾ ਹੈ ਤੇ ਇਸ ਵਾਸਤੇ ਲੰਕਾ ਜਾਣ ਤੋਂ ਤੇ ਇਹਦੀ ਵਿਆਖਿਆ ਤਾਂ ਇੱਥੇ ਲਿਖ ਰਹੇ ਨੇ।
ਸੁਣ ਕੇ ਬੋਲੇ ਪਰੰਪਰ ਬਿਨਾ
ਕਿਉਂਕਿ ਅੰਤਰ ਜਾਨੀ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੋਲੇ
ਇੱਕ ਦਸਤ ਨਿਪ ਹੁਤੋ ਕਲੀਨਾ
ਕਹਿੰਦੇ ਚੰਗੀ ਕੁਲ ਦੇ ਵਿੱਚ ਪੈਦਾ ਹੋਇਆ ਇੱਕ ਰਾਜਾ ਦਸ਼ਰਥ ਸੀ।
ਰਾਣੀ ਤੇ ਨੀਨ ਵਿਆਹੀ
ਰਾਣੀਆਂ ਦੇ ਨਾਲ ਉਸਨੇ ਸ਼ਾਦੀ ਕਰਨਾ ਕੀਤੇ
ਚੱਲਿਆ ਕਹਿ ਕੇ ਹੀ ਆਹੀ
ਇੱਕ ਦਾ ਨਾਮ ਕੁਸ਼ਲਿਆ ਸੀ ਤੇ ਦੂਜੀ ਦਾ ਕਕਈ ਸੀ।
ਬਹੁਤ ਸੁਮਿਤਰਾ ਜਾਣੋ ਨਾਰੀ
ਜੇ ਉਸਦੀ ਰਾਣੀ ਦਾ ਨਾਮ ਸੁਮਿਤਰਾ ਸੀ ਜਾਣ ਲਓ
ਤੇ ਜਨਮ ਭੇ ਸੁਤ ਜਾਰੀ
ਕਹਿੰਦੇ ਤਿੰਨ ਰਾਣੀਆਂ ਤੋਂ ਚਾਰ ਪੁੱਤਰਾਂ ਦੀ ਪੈਦਾਇਸ਼ ਹੋਈ।
ਜੇਸ਼ਟ ਕੌਸ਼ਲਿਆ ਤੇ ਰਾਮੂ
ਕੌਸ਼ਲਿਆ ਜਿਹੜੀ ਸੀ ਤੇ ਵੱਡੀ ਤੇ ਉਸ ਤੋਂ ਵੱਡੇ ਸ੍ਰੀ ਰਾਮ ਜੀ ਹੋਏ।
ਕਈ ਕੇਰ ਭਰਤ ਪਾ ਨਾਮੂ
ਕਈ ਤੋਂ ਜਿਹੜਾ ਪੈਦਵਾ ਪੈਦਾ ਹੋਣ ਵਾਲਾ ਪੁੱਤਰ ਸੀ ਉਸਦਾ ਨਾਮ ਭਰਤ ਸੀ।
ਲਕਸ਼ਮਣ ਬੌਰ ਸਤਰੀ ਕਹਨ ਜੋ
ਲਕਸ਼ਮਣ ਤੇ ਸ਼ਤਰੂ ਘਨ ਜਿਹੜੇ ਦੋਵੇਂ ਸਨ
ਜਿਹੜੇ ਸੁਮਿਤਰਾ ਨੰਦਨ ਦੋ
ਕਹਿੰਦੇ ਸੁਮਿਤਰਾ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ।
ਕਾਮ ਸਮਾਨ ਰੂਪ ਜਨ ਕੇਰੇ
ਕਾਮ ਵਰਗ ਸੁੰਦਰ ਜਿਨ੍ਹਾਂ ਦੇ ਸਰੂਪ ਸਨ।
ਖੇਡ ਹੋਤ ਸਰੀਰ ਵਡੇਰੇ
ਖੇਡਦਿਆਂ ਖੇਡਦਿਆਂ ਉਹਨਾਂ ਦੇ ਸਰੀਰ ਜਿਹੜੇ ਸੀ ਵੱਡੇ ਹੋ ਗਏ।
ਵਿਸ਼ਵਾਮਿੱਤਰ ਹੁਤੋਂ ਮੁਨਰਾਈ
ਮੁਨੀਆਂ ਦਾ ਰਾਜਾ ਸ੍ਰੀ ਵਿਸ਼ਵਾਮਿੱਤਰ ਸੀ।
ਜਾ ਕਰਨ ਤਿੰਨ سوچ بنائی
کہتے اس نے جگ کرن واسطے بہت ساری سمگری جیڑی سی ہمن واسطے کٹھے کیتے
لیکن کیمت دیت نے آئی
دو دین جڑے سی وہ جگ دے استھان وچ لیا کے ہڈیاں سڑ دے سی انہاں دا نام سی سوا تے مریچ
مت کرنے تے دین ہٹائی
اس بسما متن جگ کرن تو انہاں دینتاں نے ہٹاتا روگ پالت دی بگن پالت
بیٹھ منیسر کینو دھیانا
منیاشر بسوا متر نے دھیان کیتا
جگت سرب برتنت پچھانا
جنا سارے سنسار دے اندر پرسنگ برت رہا اس نو پہچان لیا
راون تے دیون دکھ دائے پائی
کہندے راون تو دیوتیاں نے بڑا بھاری دکھ پا کے
اکال پرکھ شرن آئی
وشنو دی شرم دے سارے دیوتے گئے
پرسنسا بھرتی کینی
بہت ہی پرسنسا مہما تے بےنتی کیتی
کرتا سب جبتی
جس ویل سارے پرسنگ نو وشنو جی نے سمجھ لیا
تب سری بشن ترو اوتارا
اس ویل وشنو نے ترتے دے اندر شری رام دا اوتار دھاریا
دین سرو کو کرے سنگارا
یہ سارے دنتاں نو ہنکاریاں نو ناش کرن واسطے
کر کے دھیان رکھو اس جب ہی
جب دھیان کر کے ایسا سارا دیکھا
اجدیا منور تب ہی
اس ویل بسوا متر جڑا سی اجدیا شہر آ گیا
جتنے سنمانو کر بندنا
دشرت راجے نے سرکار کیتا بہت متھا ٹیک کے
تینوں جاتن جیشٹ نندنا
بسوا متر نے اس دے جیٹے پتر شری رام نو منگ لیا
درپتے رگ بر بر آئی
بڑو بھی اس راجے تو رام جی نو لے کے نال
آشرم گمن ہرکھی بڑھائی
بڑی خوشی نو بدا کے بسوا متر اپنے آشرم نو چلے گیا
مارگ کے تارکا ماری
راستے جاندے جاندے ایک تارکا راکھنی سی مارا اس کا ادھار کیا شری رام نے
دوے دین تے آئے بر بھاری
دو دین سے یہ بھی جان کرنے واسطے سوال سے مریض آئے نے راون دے بھیجے سن
بن فر ساری مریض کے مارا
بنا نوک تو تیر جڑا پھل تو مریض دین دے شری رام نے مارا
پر لنکا کے دوارا
لنکا دے دروازے دے اتنے راون دے دروازے دے اتنے جا ڈے گیا
ہنے سو باہو رام پل تورنا
اس رام نے چیتی مار دتا
رکھوار کنو مک سپورنا
اس طرح جڑا بسوا متر رشی سی وہ جگ نو پورا کیتا
جشن جنک دودھ چل آوا
جنم جڑا جنک دا دودھ سی وہ چل کے آ گیا
سوامبر جہاں رچالا
جس نے اپنی پتری دا سوامبر اپنی اچھا نال گھر جڑا ہے اس نو پراپت کرنا ورنا رچایا سی
نیل منی سنگ دونوں بھائی
بسوا متر نے دونوں برا شری رام سے لکشمن نال لے کے
دے نگر جے تھائی
جتھے ودیہی جنک دا نگر سی مٹلا پوری اتنے چلے گیا
کوپن پیو سماجا
بہت سارے علاقے دے راجے کٹھے ہوئے سن
توڑن کو سرو نہ کاجا
دھنک نو توڑن دا کسی بھی پاسوں بھی کام نہیں سریا
ہنر جائے تے اٹھے رگ ویسا
اس نے بسوا متر منی بھی آگیا لے کے شری رام اٹھے
بجو چاپے پخت نریسا
راجے دسر دے جا سارے راجا نے ویگدا دھنک جڑا سی بھن دتا
جنم ستا سیتا دے نامو
جنک دی پتری جڑی سی اس طرح سیتا جس دا نام سی
پھول مار ڈاری گر رامو
اس ویلے شری رام کے گل دے نے فلان کی مالا پا دیتے
گورو دسرت نیل بلائی
دسرت جڑا پتا سی شری رام چندر کا اس نو بھی بلا لیا
سج برات آئے تے تھائی
برات نو سجا کے اس جگہ دے جا گئے
چار پتر کو کین بیاہا
چار ہی پترا نے اتنے شادی کر دیتے
ماتے شنا سے ادشاہ
بڑا بھاری بیاہ دے اندر اندر کر کے ادشاہ ہوا
نگر اجودھیا پنچل آئے
متلا پوری تو جن پوری تو سب سنجی اجودھیا آئے
کتنے دس بس جب باسی جب بتائے
دن خوشی دن بسدیا جدو دن بتیت کیتے
پردیش کیل تب گمن
سب سنجی اپنے نانکے بھاو کی کشمیر وچ گیا ہوا سی
رچر براجے بھون
شری رام چندر جی اتنے ہی براجے سی اپنے گھر
اپنے اوستھا دیکھی
ਇਹ
ਦਸ਼ਰਥ ਰਾਜਾ ਇੱਕ ਦਿਨ ਸ਼ੀਸ਼ਾ ਵੇਖ ਰਿਹਾ ਸੀ ਤੇ ਇਹਦੇ ਕੰਨ ਦੇ ਨੇੜੇ ਪੋਟੜੀ ਦੇ ਕੋਲ ਧੌਲਾ ਵੇਖਿਆ ਤੇ ਇਹਨੇ ਇੱਛਾ ਕੀਤੀ ਵੀ ਭਜਨ ਸਿਮਰਨ ਕਰੀਏ ਤੇ ਹੁਣ ਰਾਜ ਦੇ ਦਈਏ
ਦਿਓ ਰਾਜ ਸੁਤੀ ਚਾਹੇ ਵਸੇ ਕੀ
ਆਪਣੇ ਮਨ ਦੇ ਇੱਛਾ ਕੀਤੀ ਕਿ ਆਪਣੇ ਵੱਡੇ ਪੁੱਤਰ ਨੂੰ ਰਾਜ ਦੇ ਰਿਹਾ
ਅਬ ਕੇਕਨ ਕੋ ਸਮਾਂ ਵਿਚਾਰੀ
ਰਾਜ ਤਿਲਕ ਦੇਣ ਦਾ ਸਮਾਂ ਵਿਚਾਰ ਕੇ
ਸਭ ਸੌ ਜੀ ਕੀ ਨੀ ਜਬ ਤਿਆਰੀ
ਜਦੋਂ ਸਾਰਾ ਸਾਜੋ ਸਮਾਨ ਤਿਆਰ ਕਰ ਲਿਆ
ਸੁਣਤ ਕੇ ਕਈ ਕੋ ਮਨ
ਸ਼ੋਭਾ ਇਸ ਦੀ ਰਾਣੀ ਸੀ ਇਹ ਸੁਣ ਕੇ ਗੱਲ ਇਹਦੇ ਮਨ ਵਿੱਚ ਬਹੁਤ ਹੀ ਖੋਭ ਹੋਇਆ
ਰਾਜ ਨੇ ਸੁਤ ਕੋ ਪਾਲੋਬਾ
ਇਹਦੇ ਮਨ ਦੇ ਵਿੱਚ ਲੋਭ ਹੋਇਆ ਕਿ ਮੇਰਾ ਪੁੱਤਰ ਜਿਹੜਾ ਭਰਤ ਹੈ ਉਹ ਰਾਜ ਦਾ ਮਾਲਕ ਬਣੇ
ਜਾ ਕੂਬਤ ਤੇ ਪਵਨ ਪਧਾਰਾ
ਜਿਸ ਵੇਲੇ ਰਾਜਾ ਦਸ਼ਰਥ ਦੇ ਮਹਿਲਾਂ ਦੇ ਵਿੱਚ ਗਿਆ
ਰੂਠ ਨੇ ਬਚਨ ਉਚਾਰਾ
ਪਾਤਸ਼ਾਹ ਜੀ ਗੁੱਸੇ ਨਾਲ ਰੁੱਸ ਗਈ ਤੇ ਕੋਈ ਬਚਨ ਨਹੀਂ ਬੋਲਿਆ
ਮਨ ਦੇ ਲੱਖ ਫੈਨਾਰੀ
ਉਸ ਵੇਲੇ ਬੜਾ ਡਰ ਕੇ ਤੇ ਰਾਜਾ ਦਸ਼ਰਥ ਬੜਾ ਹੈਰਾਨ ਹੋਇਆ
ਚੰਦ ਬਦਨ ਹੈ ਪ੍ਰਾਣ ਪਿਆਰੀ
ਚੰਦਰਮਾ ਸਰੀਖਾ ਤੇਰਾ ਤੂੰ ਪ੍ਰਾਣਾ ਤੂੰ ਪਿਆਰੀ ਹੈ
ਜਹੋ ਜੋ ਲਿਹੋ ਕਰੋ ਕਿਉਂ ਰੋਸੂ
ਜੋ ਤੇਰੇ ਮਨ ਦੇ ਚਾਹੀਦਾ ਤੂੰ ਲੈ ਲਾ ਤੇ ਆਪਣੇ ਮਨ ਵਿੱਚ ਗੁੱਸਾ ਕਿਉਂ ਕੀਤਾ
ਕੀਨ ਕਾਜੀ ਆਜ ਤਬ ਦੱਸੂ
ਕਹਿੰਦੇ ਨੇ ਕਿ ਕਿਸ ਨੇ ਤੇਰੇ ਕੰਮ ਦੇ ਕੋਈ ਵਿਗਾੜ ਪਾਇਆ ਹੈ
ਸੁਣ ਕੇ ਬੋਲੀ ਲਾਲਸ ਮਨ ਕੀ
ਸੁਣ ਕੇ ਲਾਲਸਨ ਜੀ ਕਈ ਆਪਣੇ ਮਨ ਦੀ ਇੱਛਾ ਜਿਹੜੀ ਸੀ ਬੋਲੇ
ਪਾਲਾ ਕਰੇ ਆਪਣ ਬਚਨ ਕੀ
ਕਹਿੰਦੇ ਰਾਜਨ ਜਿਹੜੇ ਤੇਰੇ ਤੋਂ ਮੈਂ ਦੋ ਬਚਨ ਲਏ ਸੀ ਤੇ ਉਹਨਾਂ ਦੀ ਪਾਲਣਾ ਕਰ
ਲੈਬਰ ਦੇਣ ਕਹੇ ਜੋ ਮੋਹੂ
ਜਿਹੜੇ ਮੈਨੂੰ ਦੋ ਵਾਰ ਦੇਣ ਵਾਸਤੇ ਤੁਸੀਂ ਆਖੇ ਸੀ
ਦੋਨਾਂ ਦਿਓ ਭੈਉ ਮੁਜੋ ਰੋਹੂ
ਤੇ ਉਹ ਤੁਸੀਂ ਅਜੇ ਤੱਕ ਦਿੱਤੇ ਨਹੀਂ ਇਸ ਵਾਸਤੇ ਮੇਰੇ ਮਨ ਦੇ ਵਿੱਚ ਬਹੁਤ ਗੁੱਸਾ ਹੈ
ਜੋ ਅਬੇ ਤੋਂ ਜੀਵਨ ਮੇਰਾ
ਜੇ ਕਰਕੇ ਦੋਵੇਂ ਵਾਰ ਦੇ ਦਿਓ ਤੇ ਫੇਰ ਹੀ ਮੇਰੀ ਅਸਲੀ ਜ਼ਿੰਦਗੀ ਹੈ
ਨਾਤਰ ਮਰਨ ਲੱਗੋ ਇਸ ਬੇਰਾ
ਨਹੀਂ ਤਾਂ ਇਸ ਸਮੇਂ ਹੀ ਮੇਰੀ ਮੌਤ ਹੋ ਜਾਵੇਗੀ
ਜਿਸਨੇ ਕਹੋ ਚਾਹੇ ਜੋ ਲੀਜਾ
ਰਾਜਾ ਦਸ਼ਰਥ ਕਹਿੰਦਾ ਕਿ ਜੋ ਤੇਰੇ ਮਨ ਦੇ ਇੱਛਾ ਹੈ ਉਹ ਲੈ ਲਾ ਕਿਉਂਕਿ ਇੱਕ ਵਾਰੀ ਜੰਗ ਹੋਇਆ ਸੀ ਦੈਵੀ ਗੁਣਾਂ ਵਾਲੇ ਮਹਾਂਪੁਰਸ਼ਾਂ ਦਾ ਤੇ ਦੂਜੇ ਪਾਸੇ ਆਸਰੇ ਜਿਹੜੇ ਸਤਸੰਗ ਦੀ ਦੈਨ ਸੀ ਜਿਨ੍ਹਾਂ ਦੀ ਅਸਰ ਬੁੱਧੀ ਸੀ ਆਸਰੀ ਸੰਪੱਤੀ ਵਾਲੇ ਔਗਣਾਂ ਵਾਲੇ ਤੇ ਉਹਦੇ ਵਿੱਚ ਇਹਦਾ ਸਵਾਹੀ ਮਰ ਗਿਆ ਸੀ ਉਸ ਵੇਲੇ ਰੱਬ ਦੇ ਚਲਾਉਣ ਦੀ ਸੇਵਾ ਕਕਈ ਨੇ ਕੀਤੀ ਸੀ ਔਰ ਖੁਸ਼ ਹੋ ਕੇ ਕਿਹਾ ਸੀ ਵਰ ਮੰਗ ਕਹਿੰਦੇ ਜਦੋਂ ਸਮਾਂ ਆਇਆ ਤੇ ਮੰਗਾਂਗੇ ਉਸ ਸਮੇਂ ਨੂੰ ਯਾਦ ਕਰਕੇ ਹੁਣ ਇਸਨੇ ਵਰ ਜਿਹੜੇ ਲੈਣ ਦੀ ਇੱਛਾ ਕੀਤੀ
ਰਾਜੀ
ਰਾਜ ਜਿਹੜਾ ਹੈ ਤੇ ਮੇਰੇ ਪੁੱਤਰ ਨੂੰ ਦੇਣਾ ਕਰ
ਰੂਪ ਤੇ ਆਪਣਾ ਵਚਨ ਨਾ ਹਾਰਿਓ
ਤੇ ਰਾਜਾ ਜਿਹੜਾ ਸੀ ਤੇ ਆਪਣੇ ਵਚਨ ਨੂੰ ਹਾਰਿਆ ਨੇ
ਦਿਓ ਰਾਜ ਤੇ ਬਹੁਤ ਧਿਕਾਰਿਓ
ਰਾਜ ਤਾਂ ਦੇ ਦਿੱਤਾ ਪਰ ਇਸ ਨੂੰ ਬਹੁਤ ਹੀ ਧਿਕਾਰਨਾ ਕੀਤਾ
ਦੂਸਰ ਵਾਰ ਰਾਜਵਰ ਬਨਵਾਸਾ
ਤੇ ਦੂਜਾ ਵਾਰ ਇਹ ਲਿਆ ਕਿ ਸ੍ਰੀ ਰਾਮ ਨੂੰ ਤੂੰ ਬਨਵਾਸ ਦੇ ਦੇ
ਸੁੰਦਰਤ ਜੀ ਜੀਨ ਕੀ ਆਸਾ
ਸੁਣ ਕੇ ਰਾਜੇ ਨੇ ਆਪਣੇ ਜਿਉਣ ਦੀ ਆਸਾ ਜਿਹੜੀ ਸੀ ਛੱਡ ਦਿੱਤੀ
ਰਾਮਚੰਦ ਤਬ ਵਿਪਨ ਪਧਾਰੇ
ਸ੍ਰੀ ਰਾਮਚੰਦਰ ਜੀ ਉਸ ਵੇਲੇ ਜੰਗਲ ਨੂੰ ਚਲੇ ਗਏ
ਸੀਤਾ ਲਕਸ਼ਮਣ ਲੀਨ ਸੰਘਾਰੇ
ਸੀਤਾ ਤੇ ਲਕਸ਼ਮਣ ਨੂੰ ਆਪਣੇ ਨਾਲ ਲੈ ਗਏ
ਉਰਿਆਤਰਿਆਤੀ ਉਰ ਨਰ ਨਾਰੀ
ਜਿੰਨੇ ਸੀ ਅਯੁੱਧਿਆਪੁਰੀ ਵਿੱਚ ਰਹਿਣ ਵਾਲੇ ਇਸਤਰੀ ਪੁਰਸ਼ ਵਿਛੋੜੇ ਵਿੱਚ ਬੜੇ ਦੁਖੀ ਹੋਏ
ਰਾਮ ਮੇਰੇ ਬਾਪਿਓ ਦੁੱਖ ਭਾਰੀ
ਸ੍ਰੀ ਰਾਮ ਦੇ ਵਿਛੋੜੇ ਦਾ ਬੜਾ ਭਾਰੀ ਦੁੱਖ ਲੱਗਾ
ਦੁੱਖ ਕੇ ਮੇਰੇ ਦਸ਼ਰਥੀ ਤਨ ਸ਼ੋਰਾ
ਕਹਿੰਦੇ ਆਪਣੇ ਪੁੱਤਰ ਦੇ ਵਿਛੋੜੇ ਵਿੱਚ ਦਸ਼ਰਥ ਨੇ ਵੀ ਆਪਣਾ ਸਰੀਰ ਛੱਡ ਦਿੱਤਾ
ਵੀ ਤੂੰ ਪ੍ਰਾਣੇ ਨਿਭਾਇਓ ਓਰਾ
ਤੇ ਆਪਣੇ ਪਿਆਰੇ ਪੁੱਤਰ ਦਾ ਜਿਹੜਾ ਪ੍ਰਾਣ ਸੀ ਤੇ ਅਖੀਰ ਤੱਕ ਨਿਭਾ ਦਿੱਤਾ ਕਿਉਂਕਿ ਇਸਨੇ ਸਰਵਣ ਨੂੰ ਮਾਰਿਆ ਸੀ ਦਸ਼ਰਥ ਨੇ ਤੇ ਅੰਦਲੇ ਤੇ ਅੰਦਲੀ ਨੇ ਸਰਾਪ ਦੇ ਦਿੱਤਾ ਸੀ ਫਿਰ ਤੂੰ ਵੀ ਪੁੱਤਰ ਦੇ ਵਿਯੋਗ ਦੇ ਵਿੱਚ ਮਰੇਗਾ ਇਹ ਉਹਨਾਂ ਦਾ ਸਰਾਪ ਸੀ ਇਸ ਨੂੰ ਤੇ ਅੱਗੇ ਪੜੋ
ਇੱਕ ਵਸ਼ਿਸ਼ਟੀ ਦੇਖੋ ਅਸਮਾਲਾ
ਜਿਸ ਵੇਲੇ ਵਸ਼ਿਸ਼ਟ ਰਿਸ਼ੀ ਨੇ ਐਸਾ ਸਾਰਾ ਹਾਲ ਵੇਖਿਆ
ਭਰਤ ਬੁਲਾਏ ਪੁੱਠੇ ਤੁਦ ਕਾਲਾ
ਉਸ ਵੇਲੇ ਭਰਤ ਨੂੰ ਬੁਲਾਉਣ ਵਾਸਤੇ ਕੋਈ ਦੋਸਤ ਭੇਜਿਆ
ਆਪ ਦੀਖੀ ਜਦ ਸਰਬ ਕੁਚਾਲੀ
ਜਦ ਜਦੋਂ ਭਗਤ ਨੇ ਘਰ ਦੀ ਸਾਰੀ ਚਾਲ ਉਲਟੀ ਵੇਖਣਾ ਕੀਤੀ,
ਪੀਰ ਮੈਂ ਪੀਰ ਬਸਾਲੀ,
ਇਸਦੇ ਹਿਰਦੇ ਵਿੱਚ ਬੜਾ ਭਾਰੀ ਪੀੜਾ ਦੁੱਖ ਪੈਦਾ ਹੋਇਆ।
ਸੁਨਜ ਜਰਨੀ ਅਦਕ ਤਿਖਾਰੀ,
ਕੇ ਆਪਣੀ ਮਾਤਾ ਨੂੰ ਬਹੁਤ ਹੀ ਪ੍ਰਕਾਰਨਾ ਕੀਤਾ,
ਵਿਦਸੋ ਪਿਦਕੀ ਕਾਇਆ ਜਾਰੀ,
ਉਸ ਵੇਲੇ ਵਿਧੀ ਪੂਰਵਕ ਆਪਣੇ ਪਿਤਾ ਦੀ ਦੇਹ ਦਾ ਸੰਸਕਾਰ ਕੀਤਾ,
ਉਦਨ ਕਰਤ ਪੁਲਸ਼ੋਰ ਸੁਧਾਰਾ,
ਆਉਂਦਾ ਹੋਇਆ ਸਾਹਿਬ ਸਾਂਝੀ ਛੱਡ ਕੇ ਰਾਜਭਾਗ ਚਲੇ ਗਿਆ।
ਜੈ ਗਮ ਨੇ ਰਘਵ ਰਾਏ ਉਦਾਰਾ,
ਜਿੱਥੇ ਰਾਜਮਾਂ ਦੀ ਕੁਲ ਦੇ ਰਾਜਾ ਜੰਗਲ ਵਿੱਚ ਸ੍ਰੀ ਰਾਮ ਚੰਦਰ ਗਏ ਸਨ,
ਜਦੋਂ ਵਿਪਨ ਮੈਂ ਹੋਏ ਬਹਾਲਾ,
ਜੰਗਲ ਦੇ ਜਾ ਕੇ ਮਿਲਿਆ ਬਹੁਤ ਹੀ ਦੁਖੀ ਹੋ ਕੇ,
ਬੰਦੇ ਪਦ ਕੋ ਪ੍ਰੇਮ ਵਸਾਲਾ,
ਬੜੇ ਪ੍ਰੇਮ ਦੇ ਨਾਲ ਚਰਨਾਂ ਦੇ ਉੱਤੇ ਮੱਥਾ ਟੇਕਿਆ,
ਸ਼ਿਮੋ ਨਾ ਸੀ ਅਪਰਾਧ ਹਮਾਰੇ,
ਕਹਿੰਦੇ ਹੇ ਮਾਲਕ ਭਰਾਤਾ ਮੇਰੇ ਗੁਨਾਹ ਮੁਆਫ ਕਰ ਦਿਓ,
ਕਹਿ ਕਰ ਚਲੋ ਕੇ ਲਿਓ ਸੰਗਾਰੇ,
ਜਾਂ ਤੁਸੀਂ ਵਾਪਸ ਚਲੋ ਤੇ ਨਾ ਜਾਂ ਮੈਨੂੰ ਵੀ ਆਪਣੇ ਨਾਲ ਲੈ ਚਲੋ।
ਸਤ ਸੰਧੀ ਸ੍ਰੀ ਰਾਮ ਵਿਚਾਰਾ,
ਸਤ ਦੇ ਮਰਾਤੀ ਸ੍ਰੀ ਰਾਮ ਚੰਦਰ ਨੇ ਵਿਚਾਰਨਾ ਕੀਤਾ,
ਧੀਰਜ ਦੀਨ ਭਰਤ ਕੋ ਭਾਰਾ,
ਭਗਤ ਨੂੰ ਬੜਾ ਭਾਰੀ ਹੌਸਲਾ ਦੇਣਾ ਕੀਤਾ,
ਦੇਖ ਰਾਮ ਜੀ ਸਦਨ ਕੋ ਮੋਰਾ,
ਤੇ ਆਪਣੀਆਂ ਖੜਾਵਾਂ ਦੇ ਕੇ ਵੀ ਘਰ ਨੂੰ ਮੋੜ ਦਿੱਤਾ,
ਉਹਨੇ ਆਪ ਵਿਪਨ ਕੀ ਓਰਾ,
ਆਪ ਜੰਗਲ ਦੀ ਤਰਫ ਨੂੰ ਫੇਰ ਚੱਲ ਪਏ,
ਕੇਤਕ ਦਿਵਸ ਬਿਤਾਏ,
ਵਿਚਰਦਿਆਂ ਕਈ ਦਿਨ ਬਤੀਤ ਕੀਤੇ,
ਹੁਣ ਅਗਸਤ ਕੇ ਆਸ਼ਰਮ ਆਏ,
ਅਗਸਤ ਮੁਨੀ ਦੇ ਆਸ਼ਰਮ ਦੇ ਉੱਤੇ ਸ੍ਰੀ ਰਾਮ ਚੰਦਰ ਜੀ ਆ ਗਏ,
ਬਸ ਬੋਰੋ ਗਏ ਅਗਾਰੀ,
ਇੱਥੇ ਕੁਝ ਸਮਾਂ ਬਸ ਕੇ ਫਿਰ ਤੋਂ ਅੱਗੇ ਚਲੇ ਗਏ,
ਜੈ ਰਾਵਣ ਬਹਿਣੀ ਕੀ ਬਾਰੀ,
ਜਿੱਥੇ ਆਪਣੇ ਰਾਵਣ ਦੀ ਭੈਣ ਸਰੂਪ ਨਖਾਂ ਦੀ ਬਾਰੀ ਬਗੀਚੀ ਸੀ,
ਮਨ ਕੁੱਟੀ ਤਾਂ ਜਾਏ ਬਣਾਈ,
ਪੱਤਿਆਂ ਦੀ ਕੁਟੀਆ ਜਿਹੜੀ ਸੀ ਨਾਸਕ ਸਾਰਾ ਸਥਾਨ ਬਣਿਆ ਹੋਇਆ, ਬੰਬੇ ਨੂੰ ਜਾਂਦਿਆਂ ਉੱਥੇ ਹੀ ਸਭ ਕੁਝ ਹੋਇਆ, ਉੱਥੇ ਪੱਤਿਆਂ ਦੀ ਕੁਟੀਆ ਜਿਹੜੀ ਸੀ ਬਣਾਈ,
ਲਕਸ਼ਮਣ ਸਹਿਤ ਰਹੇ ਰਗਰਾਈ,
ਲਕਸ਼ਮਣ ਦੇ ਸਮੇਤ ਸ੍ਰੀ ਰਾਮ ਚੰਦਰ ਜੀ ਉੱਥੇ ਰਹੇ,
ਰੂਪ ਨਖਾ ਇੱਕ ਦਿਨ ਚੱਲ ਆਈ,
ਸਰੂਪ ਨਖਾ ਰਾਵਣ ਦੀ ਭੈਣ ਇੱਕ ਦਿਨ ਚੱਲ ਕੇ ਆਵੇ,
ਰੂਪ ਲੋਕ ਤਾਂ ਰਹੀ ਲਵਾਈ,
ਸ੍ਰੀ ਰਾਮ ਚੰਦਰ ਦੇ ਸਰੂਪ ਨੂੰ ਵੇਖ ਕੇ ਬਹੁਤ ਲੁਭਾਏਮਾਨ ਹੋਵੇ,
ਕਹਿ ਕੇ ਬਰਹੋ ਮੁਝੇ ਕਰ ਪੀਤੇ,
ਕਹਿੰਦੇ ਕਿ ਮੈਨੂੰ ਤੂੰ ਵਰਨਾ ਕਰ ਬੜੀ ਪ੍ਰੀਤੀ ਨਾਲ,
ਸਤ ਮਾਰੋ ਤੁਮ ਕਹੋ ਮੈਂ ਜੀਤੇ,
ਨਹੀਂ ਤਾਂ ਇਸ ਵਾਸਤੇ ਤੁਹਾਨੂੰ ਜਿੰਦਿਆਂ ਨੇ ਮਾਰ ਦਿਆਂਗੇ,
ਲਕਸ਼ਮਣ ਕੀ ਪ੍ਰਕ੍ਰੋਧ ਕਨੇਰਾ,
ਸੁਣਕੇ ਲਕਸ਼ਮਣ ਨੇ ਬੜਾ ਭਾਰੀ ਗੁੱਸਾ ਕੀਤਾ,
ਕਾਟੋ ਨਾ ਕਾਂਤ ਸਵੇਰਾ,
ਇਸਦਾ ਨੱਕ ਤੇ ਕੰਨ ਜਿਹੜਾ ਸੀ ਕੱਟ ਦਿੱਤਾ,
ਉਹ ਰਾਵਣ ਤੇ ਜਾਏ ਪੁਕਾਰੀ,
ਉਹ ਰਾਵਣ ਦੇ ਪਾਸ ਜਾ ਕੇ ਤੇ ਫਰਿਆਦੀ ਹੋਏ,
ਕਹਿ ਕੇ ਤਿਨ ਸੰਗ ਸੁੰਦਰ ਨਾਰੀ,
ਕਹਿੰਦੇ ਉਹਨਾਂ ਦੇ ਨਾਲ ਇੱਕ ਬਹੁਤ ਸੁੰਦਰ ਇਸਤਰੀ ਹੈ,
ਰਾਵਣ ਗਮਨੀ ਹਿਤ ਤੇਰੇ,
ਮੈਂ ਉਹ ਤੇਰੇ ਵਾਸਤੇ ਇਸਤਰੀ ਲਿਆਉਣ ਵਾਸਤੇ ਗਈ ਸੀ ਉਹਨਾਂ ਦੇ ਕੋਲ,
ਲਾਸਾ ਕੱਟਣਾ ਕੱਟੇ ਤਿਨ ਮੇਰੇ,
ਉਹਨਾਂ ਨੇ ਮੇਰਾ ਨੱਕ ਜਿਹੜਾ ਤੇ ਕੰਨ ਕੱਟ ਦਿੱਤੇ,
ਸੁਣ ਰਾਵਣ ਮਨ ਕ੍ਰੋਧ ਕਨੇਰਾ,
ਰਾਵਣ ਨੇ ਆਪਣੇ ਮਨ ਦੇ ਬੜਾ ਗੁੱਸਾ ਕੀਤਾ,
ਇਹ ਮਰੀਚ ਮ੍ਰਿਗ ਕੰਚਨ ਕੇਰਾ,
ਇਹ ਜਿਹੜਾ ਮਰੀਚ ਦੈਂਤ ਦਰਵਾਜ਼ੇ ਤੇ ਸੁੱਟਿਆ ਸੀ ਤੇ ਇਸ ਨੂੰ ਸੋਨੇ ਦਾ ਹਰਨ ਬਣਾ ਕੇ ਭੇਜਿਆ,
ਉੱਤਰ ਮੁੰਡਨ ਮਾਰਾ ਸੁਣਾ,
ਉਸ ਵੇਲੇ ਤਰਮੁੰਡ ਦੈਂਤ ਨੂੰ ਤੇ ਮਾਰਿਆ ਹੋਇਆ ਸੁਣਿਆ ਤੇ ਉਸ ਵੇਲੇ ਇਹਨੂੰ ਭੇਜਿਆ,
ਚਲੋ ਆਪਣਾ ਜੁਗਿਆ ਬਣਾ,
ਤੇ ਉੱਧਰ ਸ੍ਰੀ ਰਾਮ ਚੰਦਰ ਜੀ ਉਹ ਮਿਰਗ ਨੂੰ ਮਾਰਨ ਵਾਸਤੇ ਗਏ, ਸੀਤਾ ਨੇ ਮੰਗ ਕੀਤੀ ਤੇ ਆਪ ਜੋਗੀ ਬਣ ਕੇ ਰਾਵਣ ਚਲੇ ਗਏ,
ਕੰਚਨ ਮ੍ਰਿਗ ਜਬ ਦੀਨ ਦਿਖਾਈ,
ਜਦੋਂ ਸੋਨੇ ਦੇ ਮਿਰਗ ਨੇ ਦਿਖਾਈ ਦਿੱਤੇ,
ਸੀਤਾ ਪ੍ਰੇਰੇ ਗੇ ਰਗਰਾਈ,
ਸੀਤਾ ਦੇ ਪ੍ਰੇਰੇ ਹੋਏ ਸ੍ਰੀ ਰਾਮ ਚੰਦਰ ਜੀ ਚਲੇ ਗਏ,
ਪਾਛੇ ਲਕਸ਼ਮਣ ਬੌਰ ਪਧਾਰਾ,
ਫੇਰ ਪਿੱਛੋਂ ਲਕਸ਼ਮਣ ਜਿਹੜਾ ਸੀ ਚਲੇ ਗਿਆ,
ਰਾਵਣ ਨੇ ਅਵਸਰ ਪਾਏ ਸੁਖਾਰਾ,
ਤੇ ਰਾਵਣ ਨੇ ਉਸ ਵੇਲੇ ਬੜਾ ਸੁਖਾਲਾ ਜਿਹੜਾ ਸੀ ਮੌਕਾ ਪਾ ਲਿਆ,
ਲੱਕ ਜਗਾਈ ਤੰਦਲ ਜਾਚਾ,
ਉਸ ਵੇਲੇ ਜਾ ਕੇ ਚੌਲ ਮੰਗਣ ਵਾਸਤੇ ਤੇ ਅਲੱਖ ਜਗਾਉਣਾ ਕੀਤੇ,
ਲਕੀ ਸੀ ਇਹ ਜੁਗਿਆ ਜਾ ਸੱਚ,
ਤੇ ਸੀਤਾ ਨੇ ਸਮਝਿਆ ਵੀ ਇਹ ਜੋਗੀ ਬੜਾ ਸੱਚਾ ਹੈ,
ਵਿਖਿਆ ਪਾਵਨ ਕੋ ਜਬ ਆਈ,
ਜਦੋਂ ਵਿਖਿਆ ਪਾਉਣ ਵਾਸਤੇ ਆਉਣਾ ਕੀਤਾ ਸੀਤਾ ਨੇ,
ਜੇਕਰ ਗਮਨੋ ਗਹਿਣੇ ਉਡਾਈ,
ਪਕੜ ਕੇ ਤੇ ਆਕਾਸ਼ ਦੇ ਉਡਾ ਕੇ ਚੱਲ ਪਿਆ,
ਰਾਮ ਚੰਦਰ ਹਟ ਕਰ ਪੁਨੇ ਆਏ,
ਰਾਮ ਚੰਦਰ ਜੀ ਵਾਪਸ ਮੁੜ ਕੇ ਆਏ,
ਬਲੋਕਤ ਸੋਚੀ ਬੜਾਏ,
ਕੁੜੀਆਂ ਨੂੰ ਵੇਖ ਕੇ ਖਾਲੀ ਤੇ ਬੜੀ ਚਿੰਤਾ ਵਧਾਈ,
ਵਿਪਨ ਵਿਖੇ ਬਰਲਾਪਤੀ,
ਉਸ ਵੇਲੇ ਸੀਤਾ ਦੇ ਵਿਛੋੜੇ ਚ ਵਿਚਰਦੇ ਆ ਤੇ ਜੰਗਲ ਵਿਚ ਬਦਲਾਪ ਕਰਦੇ ਆ,
ਸੀਤਾ ਸੀਤਾ ਉੱਚੀ ਅਲਾਪਤ,
ਹੇ ਸੀਤਾ ਹੇ ਸੀਤਾ ਉੱਚੀ ਅਲਾਪ ਕਰ ਰਹੇ,
ਕੁਝ ਪਾਏ ਨਾ ਕਾਹੂ ਠੌਰਾ,
ਕਿਸੇ ਵੀ ਥਾਂ ਦੇ ਵਿਚੋਂ ਭਾਲ ਕਰਦਿਆਂ ਨਹੀਂ ਲੱਭੇ,
ਭੁੱਲੀ ਤਨ ਰਾਗਪੁਰ ਮੋਰਾ।
ਤੇ ਉਸ ਵੇਲੇ ਰਾਘਵਾਂ ਦੀ ਕੁਲ ਦੇ ਜੋ ਸ਼੍ਰੋਮਣੀ ਸ੍ਰੀ ਰਾਮ ਸੀ ਤੇ ਇਹਨਾਂ ਨੂੰ ਉਸ ਵੇਲੇ ਗਿਆਨ ਤੇ ਸਾਰੀ ਭੁੱਲ ਗਈ।
ਮਨ ਮੈਂ ਰਹਿਤੀ ਕਬ ਸ੍ਰੀ ਹਨੂਮਾਨਾ।
ਜੰਗਲ ਦੇ ਵਿੱਚ ਸੁਗਰੀਵ ਤੇ ਹਨੂਮਾਨ ਰਹਿੰਦੇ ਸਨ।
ਕੀਨ ਸਖਾਪਨ ਦ੍ਵੈ ਦੁਖਵਾਨਾ।
ਤੇ ਦੋ ਦੁਖੀ ਬੰਦਿਆਂ ਦਾ ਮਿੱਤਰਤਾ ਹੋਵੇ, ਕਿਉਂਕਿ ਸੁਗਰੀਵ ਦਾ ਭਰਾ ਬਾਲੀ ਸੀ, ਉਹਨੇ ਰਾਮ ਦੇ ਸਮੇਤ ਇਸਤਰੀ ਬਾਲੀ ਨੇ ਸੁਗਰੀਵ ਦੀ ਖੋਲੀ ਸੀ। ਇੱਧਰ ਸ੍ਰੀ ਰਾਮ ਚੰਦਰ ਜੀ ਵੀ ਸੀਤਾ ਤੋਂ ਵਿਆਹ ਸਨ ਤੇ ਦੋ ਦੁਖੀ ਬੰਦਿਆਂ ਦਾ ਮਿਲਾਪ ਜਿਹੜਾ ਸੀ ਉਸ ਵੇਲੇ ਹੋਇਆ।
ਰਾਤ ਸੁਗਰੀਵ ਹੈ ਕੋਮਲ ਬਾਲੀ।
ਕਹਿੰਦੇ ਨੇ ਸੁਗਰੀਵ ਦਾ ਵੱਡਾ ਭਰਾ ਸੀ ਬਾਲੀ,
ਰਾਜ ਨਾਲ ਲੇਕਿਨ ਕੁਚਾਲੀ।
ਉਸਨੇ ਉਹਦਾ ਰਾਜ ਵੀ ਖੋਲਿਆ, ਇਸਤਰੀ ਵੀ ਖੋਲੀ ਤੇ ਬੜੀ ਖੋਟੀ ਚਾਲ ਕੀਤੀ ਸੀ।
ਇੱਕ ਸਰ ਸੋ ਰਗਬਰ ਤੇ ਮਾਰਾ।
ਕਹਿੰਦੇ ਪਹਿਲਾਂ ਸੁਗਰੀਵ ਨੇ ਕਿਹਾ ਸੀ ਮੇਰੇ ਭਰਾ ਨੂੰ ਮਾਰ ਕੇ ਰਾਜ ਦੇ ਤੇ ਫਿਰ ਮੈਂ ਤੇਰੀ ਮਦਦ ਕਰਾਂਗਾ। ਤੇ ਬਾਲੀ ਨੂੰ ਸ੍ਰੀ ਰਾਮ ਚੰਦਰ ਨੇ ਮਾਰ ਕੇ ਸੁਗਰੀਵ ਨੂੰ ਰਾਜ ਤੇ ਉਹਦੀ ਇਸਤਰੀ ਦਵਾ ਦਿੱਤੇ।
ਏਕੋ ਕਾਰ ਪ੍ਰਸੁਕੀਏ ਸਾਰਾ।
ਪਹਿਲਾਂ ਇਸਦਾ ਕੰਮ ਜਿਹੜਾ ਸੀ ਸਾਰਾ ਕੀਤਾ ਭਾਈ ਸੰਤੋਖ ਸਿੰਘ ਜੀ, ਬਹੁਤ ਸੰਖੇਪ ਦੇ ਨਾਲ ਸੰਕੋਚ ਕੇ ਕਥਾ ਨੂੰ ਲਿਖ ਰਹੇ ਨੇ।
ਔਰ ਉਹ ਕਟਕ ਕਪਨੇ ਕੋ ਜੇਤਾ।
ਜਿੰਨਾ ਵੀ ਬਾਂਦਰ ਕੌਮ ਦਾ ਦਲ ਸੀ ਫੌਜ ਸੀ,
ਸੀਤਾ ਖੋਜਣ ਭੇਜੋ ਤੇਤਾ।
ਸੀਤਾ ਦੀ ਭਾਲ ਕਰਨ ਵਾਸਤੇ ਇਹਨੂੰ ਭੇਜਣਾ ਕੀਤਾ।
ਹਨੂਮਾਨ ਲੰਕਾ ਕੇ ਮਾਹੀ।
ਹਨੂਮਾਨ ਜਿਹੜਾ ਸੀ ਲੰਕਾ ਦੇ ਵਿੱਚ,
ਜਾਏ ਬਲੋਕੀ ਮੈਂ ਸੀ ਤਾਹੀ।
ਜਾ ਕੇ ਵੇਖੀ ਅਸ਼ੋਕਾ ਬਣ ਦੇ ਵਿੱਚ,
ਲੰਕਾ ਫੂਕ ਦੈਂਤ ਬੋਕਾਈ।
ਲੰਕਾ ਨੂੰ ਵੀ ਸਾੜਿਆ ਤੇ ਜਨਤਾ ਨੂੰ ਨਾਸ਼ ਕਰਕੇ।
ਤੂੰ ਸੀਤਾ ਕੀ ਆਨ ਸੁਣਾਈ।
ਸੀਤਾ ਦੀ ਖਬਰ ਜਿਹੜੀ ਸੀ ਲਿਆ ਕੇ ਸੁਣਾ ਦਿੱਤੀ ਹਨੂਮਾਨ ਨੇ।
ਲੇਕਬ ਕਟਕੀ ਚੜੇ ਰਗਰਾਈ।
ਸ੍ਰੀ ਰਾਮ ਚੰਦਰ ਜੀ ਬਾਨਰ ਕੌਮ ਦੇ ਦਲ ਨੂੰ ਲੈ ਕੇ ਚੜੇ ਨੇ।
ਆਏ ਸੀਤ ਬਾਂਧਿਓ ਇਹ ਥਾਈ।
ਆ ਕੇ ਇਸ ਜਗ੍ਹਾ ਦੇ ਉੱਤੇ ਇਹਨਾਂ ਨੇ ਸੇਤ ਪੁਲ ਬੰਨਿਆ। ਇਹ ਪੁਲ ਬੰਨਣ ਦਾ ਕਾਰਨ ਸੀ
ਮਾਂ ਪੁੱਤਰ ਦਾ ਅੰਗਦ ਮਾਨੀ।
ਕਹਿੰਦੇ ਅੰਗਦ ਇਹ ਬਾਲੀ ਦਾ ਪੁੱਤਰ ਸੀ ਤੇ ਇਹ ਸ਼ਰਨ ਵਿੱਚ ਪੈ ਗਿਆ ਸੀ ਸ੍ਰੀ ਰਾਮ ਦੇ, ਇਸ ਨੂੰ ਵੀ ਅਪਣਾ ਲਿਆ ਸੀ ਤੇ ਔਰ ਇਹਨੂੰ ਭੇਜਿਆ ਸੀ ਜਾ ਕੇ ਰਾਵਣ ਨੂੰ ਸਮਝਾਇਆ ਤੇ ਔਰ ਇਸ ਵਾਸਤੇ ਦਾ ਵੀ ਬਰਾਦਰ ਕਰਨਾ ਕੀਤਾ।
ਸੀਤਾ ਦੇਣ ਕਹੀ ਨਾ ਮਾਨੀ।
ਤੇ ਸੀਤਾ ਦੇਣ ਵਾਸਤੇ ਕਿਹਾ ਸੀ ਅੰਗਦ ਨੇ ਤੇ ਇਹ ਵੀ ਗੱਲ ਨਾ ਮੰਨੇ।
ਰਜੋ ਬੋਰ ਸੰਗਰਾਮ ਮਹਾਨਾ।
ਬੜਾ ਭਾਰੀ ਯੁੱਧ ਜਿਹੜਾ ਸੀ ਰਚਨਾ ਕੀਤਾ।
ਯੁੱਧ ਮਾਰੂ ਵਜੋ ਨਿਸ਼ਾਨਾ।
ਦੋਹਾਂ ਤਰਫਾਂ ਤੋਂ ਮਾਰੂ ਜਿਹੜਾ ਸੀ ਤੇ ਮਾਰੂ ਦਾ ਬਾਜਾ ਧੰਸਾ ਜਿਹੜਾ ਸੀ ਬਜਿਆ।
ਰੂਪਕਾਨ ਕੋ ਪ੍ਰਥਮ ਮਾਰਾ।
ਜਿਹੜਾ ਕੰਮ ਕਰਨ ਸੀ ਉਹ ਮਾਰਨਾ ਕੀਤਾ।
ਏਕਨਾਥ ਕੋ ਬੋਰ ਸੰਘਾਰਾ।
ਮੇਘਨਾਥ ਦੇ ਤਾਂ ਮਾਰਨਾ ਕੀਤਾ।
ਰਾਮ ਮਾਰ ਲਈ ਪੁਨ ਸੀਤਾ।
ਰਾਵਣ ਨੂੰ ਮਾਰ ਕੇ ਵੀ ਫੌਜ ਨੂੰ ਸੀਤਾ ਫਿਰ ਲੈ ਲਏ।
ਜਮ ਨੇ ਨਿਜ ਪਰ ਮਾਹੇ ਪਨੀਤਾ।
ਇਸ ਤਰ੍ਹਾਂ ਸ੍ਰੀ ਰਾਮ ਚੰਦਰ ਜੀ ਆਪਣੇ ਨਗਰ ਅਯੁੱਧਿਆ ਨੂੰ ਚੱਲ ਪਏ।
ਬੈਠ ਸਿੰਘਾਸਨ ਰਾਜ ਕਮਾਇਓ।
ਸਿੰਘਾਸਨ ਦੇ ਉੱਤੇ ਬੈਠ ਕੇ ਰਾਜ ਕੀਤਾ।
ਦਸ ਹੰਸਰ ਬਰਖਣ ਬਹੁ ਗਾਇਓ।
ਤੇ ਕਹਿੰਦੇ 10,000 ਸਾਲ ਜਿਹੜਾ ਤੇ ਬਹੁਤਾ ਰਾਜ ਕੀਤਾ ਤੇ ਗਾਇਓ ਕਿਹਾ ਸਿਆਣਿਆਂ ਨੇ।
ਮੋਰੇ ਆਪ ਬੈਕੁੰਠ ਪਧਾਰੇ।
ਕਹਿੰਦੇ ਆਪ ਬੈਕੁੰਠਪੁਰੀ ਨੂੰ ਚਲੇ ਗਏ।
ਇਸ ਪ੍ਰਕਾਰ ਇਹ ਕਥਾ ਉਧਾਰੇ।
ਇਸ ਤਰ੍ਹਾਂ ਕਹਿੰਦੇ ਸਾਰੀ ਕਥਾ ਹੈ।
ਮਰਦਾਨੇ ਸੁਣ ਸੂਸ਼ਮ ਬਰਨੀ।
ਮਰਦਾਨੇ ਸੋਣਾ ਸੀ ਬਹੁਤ ਸੰਕੋਚ ਕੇ ਦੱਸੀ
ਹੈ। ਵਿਸਾਲ ਬਹੁ ਕਲਮਨ ਹਰਨੀ।
ਕਹਿੰਦੇ ਬੜੀ ਵੱਡੀ ਲੰਮੀ ਕਥਾ ਰਮਾਇਣ ਦੀ ਤੇ ਇਸ ਵਾਸਤੇ ਲੋਕ ਕਹਿੰਦੇ ਪਾਪਾਂ ਨੂੰ ਮੇਟਣ ਵਾਲੇ।
ਅਚਲ ਲੰਕ ਦਿਖਾਵੇ ਸੁੰਦਰ।
ਹੁਣ ਚੱਲ ਤੈਨੂੰ ਲੰਕਾ ਸੋਹਣੀ ਵਿਖਾਉਂਦੇ ਆ।
ਬਨੇ ਜਹਾਂ ਕੰਚਨ ਕੇ ਮੰਦਰ।
ਇੱਥੇ ਬਹੁਤ ਸਾਰੇ ਸੋਨੇ ਦੇ ਸੁਨਹਿਰੀ ਮੰਦਰ ਬਣੇ ਹੋਏ ਨੇ।
ਨਰਾਜ ਸ਼ਾਂਦੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਭ ਝਾਂਗ ਧਾਰਨ।
ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਤੇ ਮੰਗਲ ਕਰਦੇ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੈਸੇ ਨਿਖੰਗ ਚਾਪ ਧਾਰਨ। ਭੱਥਾ ਤੇ ਧਨਖ ਜਿਹੜਾ ਹੈ ਤੇ ਤੀਰਾਂ ਵਾਲਾ ਭੱਥਾ ਤੇ ਧਨਖ ਜਿਹੜਾ ਉਸਨੂੰ ਧਾਰਨ ਵਾਲੇ।
ਆਨੰਦ ਦਾ ਮੁਕੰਦ ਬ੍ਰਿੰਦ ਬੈਰਨ ਬਧਾਰਨ।
ਮੁਕਤੀ ਦੇ ਦਾਤਾ ਤੇ ਇਸਰੇ ਮੁਕਤੀ ਦੇ ਦੇਣ ਵਾਲੇ ਸਤਿਗੁਰੂ ਆਨੰਦ ਨੂੰ ਦੇਣ ਵਾਲੇ ਤੇ ਬਹੁਤ ਸਾਰੇ ਬੈਰੀਆਂ ਨੂੰ ਨਾਸ਼ ਕਰਨ ਵਾਲੇ ਨੇ।
ਜਿਦਸ ਦੀਪ ਦਾਸ ਕੇ ਨਿਵਾਸਾਂਤ ਤ੍ਰਾਸਗੋ।
ਤੇ ਮੇਰੇ ਦਾਸ ਦੇ ਹਿਰਦੇ ਚ ਹਮੇਸ਼ਾ ਵਾਸਤੇ ਆਪ ਦਾ ਸਰੂਪ ਵਸਦਾ ਰਹੇ ਤੇ ਆਪ ਸਾਰੇ ਡਰਾਂ ਨੂੰ ਨਾਸ਼ ਕਰਨ ਵਾਲੇ ਹੋ।
ਪਦਾਰ ਪਿੰਡ ਸਿੰਘ ਮੰਜਲੰਗ ਨਮੋ ਨਮੋ ਨਾਸਕੋ।
ਤੇ ਆਪ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਮੇਰੀ ਨਮਸਕਾਰ ਹੋਵੇ ਤੇ ਅਨਾਸਕੋ ਆਪ ਨਾਸਕੋ ਰਹਿਤ ਜਲ ਸਰੂਪ
ਹਾਂ। ਸੁੰਦਰ ਵਾ ਚਾਪੀ ਸ੍ਰੀ ਅੰਗਦ ਸੁਨ ਪਰਮ ਸੁਜਾਨਾ।
ਭਾਈ ਬਾਲਾ ਜੀ ਕਥਾ ਉਚਾਰਦੇ ਹੇ ਸਿਆਣੇ ਅੰਤਰ ਜਾਮੀ ਗੁਰੂ ਅੰਗਦ ਦੇ ਮਹਾਰਾਜ ਜੀ ਸੁਣੋ।
ਬੋਲੋ ਬੋਲ ਮੈਂ ਬੈਨ ਮਰਦਾਨਾ।
ਤੇ ਫਿਰ ਮੈਂ ਤੇ ਭਾਈ ਮਰਦਾਨਾ ਜੀ ਵਚਨ ਬੋਲੇ
ਰੰਗਪੁਰ ਸੇਰ ਜੋ ਬੰਧ ਨਕੀਨਾ।
ਜਿਹੜਾ ਮਹਾਰਾਜ ਸ੍ਰੀ ਰਾਮ ਚੰਦਰ ਨੇ ਕੋਲ ਬੰਨਿਆ ਸੀ
ਇਹ ਉੱਪਰ ਕੋਚਲੋ ਪ੍ਰਵੀਨਾ।
ਕਹਿੰਦੇ ਇਸ ਦੇ ਉੱਤੇ ਵੀ ਆਪਾਂ ਮਹਾਰਾਜ ਚੱਲੀਏ ਲੰਘੀਏ।
ਗੁਰ ਕਹਿ ਲੰਕਾ ਤੇ ਕੀਏ ਮੋਰਾ।
ਸਾਰੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਬਾਲਾ ਜੀ ਸਵੇਰੇ ਰਾਮ ਚੰਦਰ ਜੀ ਲੰਕਾ ਤੋਂ ਮੁੜੇ ਸੀ
ਅਭੀ ਰਾਮ ਸੇਦੀਏ ਤੋਰਾ।
ਕਹਿੰਦੇ ਵਾਪਸ ਆਉਂਦਿਆਂ ਨੇ ਜਦੋਂ ਇੱਧਰ ਆ ਗਏ ਤੇ ਕੋਲ ਜਿਹੜਾ ਸੀ ਤੋੜ ਦਿੱਤਾ।
ਪੰਥ ਗਮਨ ਕੋ ਤਾਂ ਪਰ ਨਾਹੀ।
ਕਹਿੰਦੇ ਇਹਦੇ ਉੱਤੇ ਚੱਲਣ ਦਾ ਕੋਈ ਰਸਤਾ ਨਹੀਂ ਹੈ।
ਨਹੀਂ ਨਿਸ਼ਾਨੀ ਸਾਗਰ ਮਾਹੀ।
ਉਹ ਸਮੁੰਦਰ ਦੇ ਕਿਤੇ ਕਿਤੇ ਨਿਸ਼ਾਨੀਆਂ ਪੱਥਰਾਂ ਦੀਆਂ ਖੜੀਆਂ ਨੇ ਉਸ ਥਾਂ ਦੇ ਕੋਲ ਦੀਆਂ।
ਨਾਮ ਜੋਰ ਸੋ ਰਗਪੁਲ ਕੀਤਾ।
ਰਾਗਵਾਂ ਦੀ ਕੁਲ ਦੇ ਕੀਤਾ ਨਿਸ਼ਾਨ ਸਰੂਪ ਨੇ ਨਾਮ ਦੇ ਬਲ ਦੇ ਨਾਲ।
ਬੰਦੋ ਤਵੇ ਉਲਦ ਕੋ ਸੇਤਾ।
ਇਹ ਜਿਹੜਾ ਸਮੁੰਦਰ ਦੇ ਉੱਤੇ ਕੁਲ ਬੰਨਣਾ ਕੀਤਾ ਸੀ
ਅਬ ਹਮਲੇ ਕਰ ਨਾਮ ਅਲੰਬੂ।
ਤੇ ਹੁਣ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਆਸਰਾ ਲੈ ਕੇ
ਵਹਿ ਪਾਰ ਸਰਬਨਿਧ ਅੰਬੂ
ਤੇ ਜਿੰਨਾ ਤੇ ਪਾਣੀ ਦਾ ਸਮੁੰਦਰ ਹੈ ਖਜ਼ਾਨਾ ਤੇ ਇਸ ਤੋਂ ਪਾਰ ਹੋਵਾਂਗੇ।
ਅੰਤੇ ਗਮਨਕੀਨ ਜਗਨਨਾਥਾ।
ਜੋ ਕਹਿਣਗੇ ਜਗ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲ ਪਏ।
ਜਲ ਪਰ ਚਲੇ ਜਾਣੇ ਸੁਖਰਾਸਾ।
ਸੁਖਾਂ ਦੀ ਉਹਦੀ ਸਮੁੰਦਰ ਦੇ ਪਾਣੀ ਦੇ ਉੱਤੇ ਚਲੇ ਜਾ ਰਹੇ ਨੇ।
ਜੈ ਮਾਦਿਕ ਮੀਰ ਨਹਾਰਾ।
ਕਹਿੰਦੇ ਜਿਸ ਵੇਲੇ ਸਮੁੰਦਰ ਦੇ ਵਿਚਾਲੇ ਗਏ ਤੇ ਇੱਕ ਮੱਛ ਵੇਖਿਆ।
ਹੰਸਰ ਕੋਸ ਕੋ ਜੇ ਵਿਸਥਾਰਾ।
ਉਸ ਵੇਲੇ ਦੀਆਂ ਕੋਹਾਂ ਵੀ ਕਦਮਾਂ ਦੇ ਗਿਣੀਆਂ ਜਾਂਦੀਆਂ ਸੀ ਤੇ ਹਜ਼ਾਰ ਕੋਹ ਦੀ ਗਿਣਤੀ ਇਸ ਦੀ ਲੰਬੀ ਦੱਸੇ।
ਤਾਂ ਪਰ ਕਿਤਕ ਬਾਰ ਕੇ ਗਮਨੰ।
ਕਹਿੰਦੇ ਕਿਤਨਾ ਸਮਾਂ ਉਹਦੇ ਉੱਤੇ ਚੱਲਦੇ ਰਹੇ।
ਸਿਰ ਪਰ ਪੇਠਾਂ ਦੇ ਗੁਣ ਭਵਨੰ।
ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਇਹਦੇ ਸਿਰ ਦੇ ਉੱਤੇ ਜਾ ਖੜੇ।
ਕਦਮ ਲੋਕ ਡਰਿਓ ਮਰਦਾਨਾ।
ਇਹਦੇ ਚਿਹਰੇ ਨੂੰ ਵੇਖ ਕੇ ਭਾਈ ਮਰਦਾਨਾ ਡਰ ਗਿਆ।
ਅਜਿਹੇ ਮਾਨੋ ਬਚਨ ਬਖਾਨਾ।
ਬੜੀ ਹੈਰਾਨੀ ਮੰਨੀ ਤੇ ਉਸ ਵੇਲੇ ਬਚਨ ਉਚਾਰਨਾ ਕੀਤਾ।
ਦੌਰਾਵਰ ਕੇਰ ਪ੍ਰਭਾਉ।
ਸਤਿਗੁਰੂ ਜੀ ਤੇ ਸ੍ਰੀ ਰਾਮ ਚੰਦਰ ਦੇ ਪ੍ਰਤਾਪ ਨਾਲ
ਜਾ ਜੋ ਹਮੇ ਨਾ ਕਿਨੋ ਖਾਊ।
ਤੇ ਇਸ ਵਾਸਤੇ ਮਹਾਰਾਜ ਆਪ ਜੀ ਦੇ ਪ੍ਰਭਾਵ ਪ੍ਰਤਾਪ ਕਰਕੇ ਮੱਛ ਨੇ ਸਾਨੂੰ ਛੱਡ ਦਿੱਤਾ ਤੇ ਖਾਧਾ ਨਹੀਂ।
ਮਾਤਰ ਨਿਕਲ ਜਾਏ ਇੱਕ ਵਾਰੀ।
ਨਹੀਂ ਤਾਂ ਐਡਾ ਵੱਡਾ ਇਸ ਦਾ ਮੁੱਖ ਹੈ ਤੇ ਇੱਕੋ ਵਾਰੀ ਸਾਨੂੰ ਨਿਕਲ ਜਾਣਾ ਸੀ।
ਮਨੁੱਖ ਮੁਕਦਾਨੋ ਅਨਹਾਰੀ।
ਇਸ ਤਰ੍ਹਾਂ ਤੇ ਜਿਵੇਂ ਮਨੁੱਖ ਦਾਣਿਆਂ ਦਾ ਫੱਕਾ ਮਾਰੇ ਤੇ ਇਹਦੇ ਸਦਰਸ਼ੀ ਇਸ ਨੇ ਸਾਨੂੰ ਨਿਕਲ ਜਾਣਾ ਸੀ।
ਮੀਰ ਮਹਾਨਾ।
ਪਹਿਲਾਂ ਵੀ ਇੱਕ ਬੜਾ ਭਾਰੀ ਮੱਛ ਵੇਖਿਆ ਸੀ
ਉਸ ਤੇ ਇਹ ਵਿਸਾਲ ਪਹਿਚਾਨਾ।
ਉਸ ਮੱਛ ਦੇ ਨਾਲੋਂ ਤੇ ਇਸ ਨੂੰ ਵੱਡਾ ਪਹਿਚਾਨਾ ਕੀਤਾ।
ਗਿਰਕ ਦੋਨੋਂ ਕੋਸ ਪਰਮਾਨਾ।
ਮਹਾਰਾਜ ਕਿੰਨੀ ਕਿਨਾਂ ਦੀ ਮਿਣਤੀ ਹੈ ਲੰਬਾਈ
ਇਹ ਬਤਾਵੋ ਕਿਰਪਾ ਨਿਧਾਨਾ।
ਇਹ ਕਿਰਪਾ ਦੇ ਖਜ਼ਾਨੇ ਸਤਿਗੁਰੂ ਮਹਾਰਾਜ ਜੀ ਮੈਨੂੰ ਦੱਸਣਾ ਕਰੋ।
ਬੋਲੇ ਪ੍ਰਭੂ ਬਲੋਕ ਤਮਾਸੋ।
ਸਤਿਗੁਰੂ ਮਹਾਰਾਜ ਜੀ ਬੋਲੇ ਕਿ ਤਮਾਸ਼ਾ ਵੇਖ।
ਮਾਇਆ ਮੈਂ ਕਛ ਲਖੂ ਨਾ ਸਾਸੋ।
ਤੇ ਵਾਹਿਗੁਰੂ ਪਰਮੇਸ਼ਰ ਦੀ ਮਾਇਆ ਦੇ ਕੋਈ ਵੀ ਸੰਸਾ ਨਹੀਂ ਜਾਣ ਲੈ।
ਪ੍ਰਿਥਕ ਜੋ ਦੇਖਾ।
ਕਹਿੰਦੇ ਜਿਹੜਾ ਤੂੰ ਪਹਿਲਾਂ ਮੱਛ ਵੇਖਿਆ ਸੀ
ਸ਼ੈਸ਼ ਕੋਸ ਕੋ ਇਹੋ ਵਸੇਖਾ।
ਉਹਦੀ 35 ਕੋਹ ਦੀ ਤੇ 1000 ਕੋਹ ਦੀ ਲੰਬਾਈ ਉਹ ਕਰਮਾਂ ਦੇ ਕੋਹਾਂ ਸੀ ਉਸ ਵੇਲੇ
ਦੀਆਂ। ਇਸ ਦੀ ਜਾਤ ਨਾਮ ਤਿਮ ਕਹੀਐ।
ਕਹਿੰਦੇ ਇਸ ਦੀ ਜਿਹੜੀ ਜਾਤ ਕਿਸਮ ਹੈ ਇਹਨੂੰ ਤਿਮ ਕਹਿੰਦੇ ਨੇ।
ਇਸ ਨਿਗਲੈ ਸੋ ਤਿਮੰਗਲ ਕਹੀਐ।
ਜਿਹੜਾ ਇਸ ਮੱਛ ਨੂੰ ਨਿਗਲ ਜਾਵੇ ਤੇ ਉਸ ਨੂੰ ਤਿਮੰਗਲ ਕਹਿੰਦੇ ਨੇ।
ਜੋ
ਉਸ
ਨੀਲ ਜਾਏ ਬਰਿਆਈ।
ਜਿਹੜਾ ਤਮੰਗਲ ਮੱਛ ਨੂੰ ਨਿਗਲ ਜਾਵੇ ਬਰਿਆਈ ਬਦੋ ਬਦੇ।
ਨਾਮ ਤਮੰਗਲ ਗਿਲਹਿ ਕਹਾਈ।
ਉਸ ਨੂੰ ਤਮੰਗਲ ਗਿਲ ਕਹਿੰਦੇ ਨੇ ਉਸਦਾ ਨਾਮ।
ਜਿਸ ਕਰਕੇ ਵਜਨ ਬਲਾਸਾ।
ਆਨੰਦ ਦੇਣ ਵਾਲੇ ਵਜਨ ਕਰਕੇ ਗੁਰੂ ਨਾਨਕ ਸਾਹਿਬ ਨੇ
ਕ੍ਰਿਸ਼ਨ ਹੋਦ ਪੈ ਸੁਖਰਾਸਾ।
ਸੁਖਾਂ ਦੀ ਆਉਂਦੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਚੁੱਪ ਕਰ ਗਏ।
ਜਨ ਦੇਣ ਜਬ ਝੱਕ ਸਿਰ ਪਰਸੀ।
ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ੋਹ ਇਸ ਮੱਛ ਦੇ ਸਿਰ ਨੂੰ ਸਾਧ ਸੰਜੀ ਸ਼ੋਹੀ।
ਸ਼ਬਦ ਭਈ ਤਬ ਸਰਸੀ।
ਇਸ ਦਾ ਜਿਹੜਾ ਸੂਖਮ ਸਰੀਰ ਸੀ ਤੇ ਉਹਦੇ ਬੋਲਣ ਦੀ ਸ਼ਕਤੀ ਪ੍ਰਗਟ ਹੋਏ।
ਪੂਜਣ ਲੱਗੇ ਪ੍ਰਭੂ ਤੇ ਤਾਈ
ਸਤਿਗੁਰੂ ਮਹਾਰਾਜ ਜੀ ਇਸ ਦੇ ਸੂਖਮ ਸਰੀਰ ਨੂੰ ਬੁਲਾ ਕੇ ਪੁੱਛਣ ਲੱਗੇ,
ਇਹ ਕੌਣ ਚਾਖੀ ਕਾਇਆ ਪਾਈ?
ਕਹਿੰਦੇ ਮਾਸ ਤੂੰ ਕੌਣ ਹੈ ਤੇ ਐਡੀ ਵੱਡੀ ਤੈਨੂੰ ਕਾਇਆ ਦੇਹ ਮਿਲੀ ਹੈ?
ਅਭੀ ਬੋਲੇ ਹੋਏ ਅਧੀਨਾ
ਸਾਹਿਬ ਜੀ ਅਧੀਨ ਹੋ ਕੇ ਬੋਲਿਆ, ਕਹਿੰਦੇ ਜੀ ਇਸ ਦਾ ਕਾਰਨ ਸੁਣੋ ਤੇ ਜਿਸ ਤਰ੍ਹਾਂ ਮੈਨੂੰ ਮੱਛ ਦਾ ਸਰੀਰ ਮਿਲਿਆ
ਉਦੋਂ ਕਾਲ ਜੇ ਜਨਕ ਨਿਰਪਾਲਾ
ਜਿਸ ਸਮੇਂ ਕਹਿੰਦੇ ਜਨਕ ਰਾਜਾ ਸੀ,
ਤਾਂ ਮੈਂ ਤਪ ਕੀਏ ਕਠਿਨ ਮਸਾਲਾ,
ਕਹਿੰਦੇ ਉਦੋਂ ਮੈਂ ਬੜਾ ਭਾਰੀ ਤਪ ਕੀਤਾ ਸੀ,
ਬਾਹਰ ਵਿਖੇ ਗਰਲੋ ਹੋਇਆ ਠੰਡੋ
ਪਾਣੀ ਦੇ ਅੰਦਰ ਗਲ ਤੱਕ ਪਾਣੀ ਵਿੱਚ ਖੜਦਾ ਸੀ ਤਪ ਕਰਦਾ ਸੀ,
ਉਸਥੇ ਕਰ ਧੀਰਜ ਗਾਡੋ
ਬੜਾ ਹੌਸਲਾ ਤਕੜਾ ਬਣਾ ਕੇ ਤੇ ਜਲ ਧਾਰਾ ਕਰਦਾ ਸੀ।
ਜਨਕ ਚੱਲ ਆਇਓ
ਸੁਤੇ ਸਿਰ ਇੱਕ ਦਿਨ ਜਨਕ ਜਿਹੜਾ ਵਿਦੇਹੀ ਚੱਲ ਕੇ ਆ ਗਿਆ,
ਦੇਵ ਲੋਕਤ ਬਚਨ ਲਾਇਓ,
ਮੈਨੂੰ ਉਸਨੇ ਵੇਖ ਕੇ ਇਸ ਤਰ੍ਹਾਂ ਬਚਨ ਕੀਤੇ,
ਤਪ ਦਾ ਕਠਿਨ ਕੀਨ ਪਾ ਪੂਰਾ,
ਕਹਿੰਦੇ ਤੂੰ ਬਹੁਤ ਕਠਿਨ ਤਪੱਸਿਆ ਕੀਤੀ ਤੇਰਾ ਤਪ ਪੂਰਾ ਹੋ ਗਿਆ,
ਤਪ ਦਾ ਬਚਨ ਮਾਨੇ ਮਮਰੂਰਾ,
ਕਹਿੰਦੇ ਹੁਣ ਤਪ ਨੂੰ ਛੱਡ ਦੇ ਤੇ ਮੇਰਾ ਸੁੰਦਰ ਬਚਨ ਮੰਨ ਲੈ,
ਐਸਾ ਸੰਗਤ ਹੋਤ ਸਮਾਜਾ,
ਜਿੱਥੇ ਕੋਈ ਸਤਸੰਗਤ ਹੁੰਦੀ ਨਾਮ ਜਪਣ ਵਾਲੇ ਹਨ,
ਸੇਵਾ ਕਰੋ ਤਾਂ ਸੁਭ ਕਾਜਾ,
ਕਹਿੰਦੇ ਉੱਥੇ ਜਾ ਕੇ ਸੇਵਾ ਕਰ ਤੇ ਇਹ ਸਾਰਿਆਂ ਤੋਂ ਚੰਗਾ ਕੰਮ ਹੈ,
ਮਨ ਕੋ ਪ੍ਰਾਪਤ ਗਿਆਨ ਤਾਂ ਹੀ
ਉੱਥੇ ਤੇਰੇ ਮਨ ਦੇ ਵਿੱਚ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਵੇਗਾ,
ਮੁਕਤ ਕੋਈ ਤਵਾ ਸੰਸਾ ਨਾਹੀ,
ਤੂੰ ਮੁਕਤੀ ਦੇ ਲਾਇਕ ਬਣ ਜਾਏਗਾ ਤੇ ਇਹਦੇ ਵਿੱਚ ਕੋਈ ਸੰਸਾ ਨਹੀਂ, ਕਿਉਂਕਿ ਇਕੱਲੇ ਤਾਮਸੀ ਤਪ ਜਲ ਧਾਰਾ ਕਰਦਾ ਸੀ, ਉਹਨੂੰ ਕਿਹਾ ਸੰਗਤ ਕਰ ਨਾਮ ਜਪ ਸੇਵਾ ਸਿਮਰਨ ਕਰ ਤੇਰੀ ਮੁਕਤੀ ਹੋ ਜਾਵੇਗੀ,
ਦੂਰਾ ਚਰਨ ਬੰਦਨਾ ਮੈਂ ਕਰੀ,
ਕਹਿੰਦਾ ਮੈਂ ਜਨਕ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ,
ਬਚਨ ਤਿੰਨ ਸੰਗ
ਉਸਦੇ ਤਾਂ ਇਸ ਤਰ੍ਹਾਂ ਬਚਨ ਕਹਿਣਾ ਕੀਤਾ,
ਇੱਕ ਵਰਖੇ ਔਰਾ ਕਰੋ,
ਕਹਿੰਦਾ ਜੀ ਇੱਕ ਸਾਲ ਮੇਰਾ ਰਹਿੰਦਾ, ਗਿਆਰਾਂ ਹੋ ਗਏ, ਬਾਰਾਂ ਸਾਲ ਪੂਰਾ ਕਰਨਾ ਹੈ
ਪੂਰਨ ਬਿਨ ਭੰਗ,
ਤੇ ਫੇਰ ਮੇਰਾ ਇਹ ਜਿਹੜਾ ਤਪ ਪੂਰਾ ਹੋ ਜਾਣਾ ਬਿਨਾਂ ਵਿਘਨ ਤੋਂ,
ਸੁਣ ਕੇ ਬੋਲੋ ਬਚਨ ਵਿਦੇਹੂ,
ਸੁਣ ਕੇ ਜਿਹੜਾ ਵਿਦੇਹੀ ਜਨ ਸੀ ਬਚਨ ਬੋਲਿਆ,
ਇੱਕੋ ਬਚਨ ਮਾਨਿਓ ਕੇਹੂ,
ਕਹਿੰਦੇ ਇਹ ਮੈਂ ਤੈਨੂੰ ਚੰਗਾ ਬਚਨ ਕਿਹਾ ਸੀ ਪਰ ਤੂੰ ਕਿਸੇ ਤਰ੍ਹਾਂ ਵੀ ਮੇਰਾ ਬਚਨ ਨਹੀਂ ਮੰਨਿਆ,
ਜਾਂਦੇ ਹੋਏ ਜਲ ਜੀ ਬਸਾਲਾ,
ਇਸ ਕਰਕੇ ਜਲ ਦਾ ਜੀਵ ਜਾ ਕੇ ਦੁਬਾਣਾ ਕਰ,
ਜਲ ਮੈਂ ਰੋਸ ਦੀ ਬਸਾਲਾ,
ਪਾਣੀ ਦੇ ਵਿੱਚ ਹਮੇਸ਼ਾ ਵਾਸਤੇ ਤੂੰ ਰਹਿਣਾ ਕਰ,
ਬਚਨ ਡਰਿਓ ਉਰ ਮਾਹੀ,
ਸੁਣ ਕੇ ਆਪਣੇ ਹਿਰਦੇ ਵਿੱਚ ਡਰ ਗਿਆ,
ਸਾਬ ਅੰਤ ਬੂਝ ਪਾ ਤਾਹੀ,
ਹਾਂਜੀ
ਸਰਾਪ ਅੰਤ ਬੂਝ ਦਪਾ ਤਾਹੀ,
ਕਹਿੰਦੇ ਉਸ ਵੇਲੇ ਮੈਂ ਪੁੱਛਿਆ ਵੀ ਜਿਹੜਾ ਤੁਸੀਂ ਮੈਨੂੰ ਸਰਾਪ ਦਿੱਤਾ ਇਹਦਾ ਅੰਤ ਕਦੋਂ ਹੋਵੇਗਾ,
ਬਣ ਕੇ ਬਣ ਕੋ ਜੀਵ ਹੋਰੀ,
ਮੈਂ ਪਾਣੀ ਦਾ ਮਾਸੇ ਜੀਵ ਬਣ ਕੇ
ਹੋਏ ਕਿ ਨਹੀਂ ਮੂਤ ਕਾ ਮੋਰੀ,
ਮੇਰੀ ਕਦੇ ਮੁਕਤੀ ਹੋਵੇਗੀ ਕਿ ਨਹੀਂ ਹੋਵੇਗੀ,
ਬੋਲੋ ਜਨ ਕੇ ਆਏ ਕਲ ਕਾਲਾ,
ਜਨ ਕੇ ਉਸ ਵੇਲੇ ਬੋਲਿਆ ਜਦੋਂ ਕਲਯੁਗ ਦਾ ਸਮਾਂ ਆਇਆ,
ਤਾਂ ਤਰਹੇ ਅਵਤਾਰ ਕਿਰਪਾਲਾ,
ਕਹਿੰਦੇ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਆਪ ਗੁਰੂ ਨਾਨਕ ਸਰੂਪ ਧਾਰਨਗੇ,
ਚਰਨ ਸੁਹੈ ਜਦ ਆਈ,
ਜਿਸ ਵੇਲੇ ਤੇਰੇ ਸਰੀਰ ਨਾਲ ਉਹਨਾਂ ਦੇ ਚਰਨ ਆ ਕੇ ਛੋਣਗੇ,
ਸਰਾਪ ਨਾਸ ਹੋਇਆ ਜਾਈ,
ਕਦੋਂ ਇਸ ਸਰਾਪ ਦਾ ਅੰਤ ਹੋਵੇਗਾ,
ਦੂਜੋ ਜਨਕ ਲਖੂ ਮੈਂ ਕੈਸੇ,
ਮੈਂ ਜਨਕ ਨੂੰ ਉਸ ਵੇਲੇ ਪੁੱਛਿਆ ਸੀ ਮੈਨੂੰ ਕਮੀ ਸਮਝ ਆਵੇਗੀ,
ਇਹ ਸਰਬ ਸਮਝਾਵੋ ਤੈਸੇ,
ਸਾਰਾ ਜਿਹੜਾ ਭੇਦ ਹੈ ਆਪ ਸਮਝਾਉਣਾ ਕਰੋ,
ਗੁਰੂ ਮੁਨੀ ਜਾ ਮਿਲ ਹੈ ਆਈ,
ਕਹਿੰਦੇ ਸੁਣਿਆ ਤੇ ਹੇ ਮੁਨੀ ਤੇ ਇਸ ਵਾਸਤੇ ਜਦੋਂ ਆ ਕੇ ਗੁਰੂ ਨਾਨਕ ਸਾਹਿਬ ਮਿਲਣਗੇ,
ਜਨ ਸਿਮਤ ਸੁਧ ਹੋਇਆ ਤੁਝ ਤਾਈ,
ਉਹਨਾਂ ਦੇ ਚਰਨਾਂ ਦੇ ਸ਼ੋਹ ਨਾਲ ਤੈਨੂੰ ਗਿਆਤ ਹੋ ਜਾਵੇਗੀ,
ਬੂਧ ਕਰੇ ਪੁਨਾ ਜਾਏ ਅਗਾਰੀ,
ਤੇਰੀ ਮੁਕਤੀ ਕਲਿਆਣ ਇਹ ਮੱਛ ਦੇ ਦੇਹ ਤੋਂ ਛੁਟਕਾਰਾ ਕਰਾ ਕੇ ਸਤਿਗੁਰੂ ਫੇਰ ਅੱਗੇ ਜਾਣਗੇ,
ਸੋ ਤੁਮ ਸ੍ਰੀ ਨਾਨਕ ਨਿਰੰਕਾਰੀ,
ਕਹਿੰਦਾ ਇਸ ਵਾਸਤੇ ਮੈਨੂੰ ਗਿਆਤ ਹੋ ਗਈ ਹੈ ਉਹ ਤੁਸੀਂ ਨਿਰੰਕਾਰੀ ਵਾਹਿਗੁਰੂ ਦਾ ਸਰੂਪ ਗੁਰੂ ਨਾਨਕ ਸਾਹਿਬ ਹੋ,
ਆਪਦਾ ਮੇਰੇ ਕਰ ਦੀਜੈ,
ਸੱਜੇ ਪਾਸੋਂ ਮੇਰਾ ਉਧਾਰ ਕਰ ਦਿਓ,
ਸ਼ਰਨ ਸ਼ਰਨ ਮੈਂ ਸ਼ਰਨ ਰੱਖੀ ਜੈ,
ਮੈਂ ਮਨ ਕਰਕੇ ਸ਼ਰਨ, ਬਾਣੀ ਕਰਕੇ, ਸਰੀਰ ਕਰਕੇ ਸ਼ਰਨ, ਆਪਣੀ ਸ਼ਰਨ ਵਿੱਚ ਰੱਖੋ,
ਦੇ ਕੇ ਬੈਨ ਸੁਣੇ ਗੁਣਖਾਨੀ,
ਜਦੋਂ ਇਸ ਦੇ ਸਾਥ ਸੰਤ ਜੀ ਬਚਨ ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਨੇ ਸੁਣੇ,
ਬੋਲੇ ਮਦਰ ਮਿਰਦਲ ਮੁਖਬਾਨੀ,
ਬੜੀ ਕੋਮਲ ਤੇ ਮਿੱਠੀ ਬਾਣੀ ਗੁਰੂ ਨਾਨਕ ਸਾਹਿਬ ਜੀ ਬੋਲੇ,
ਅਸ਼ਟਮ ਜਾਮ ਆਰ ਬਲ ਤੇਰੀ,
ਮਹਾਰਾਜ ਕਹਿੰਦੇ ਚੌਵੀ ਘੰਟੇ ਤੇਰੀ ਬਾਕੀ ਬਾਕੀ ਉਮਰ ਰਹਿੰਦੀ ਆ।
ਛੁੱਟੇ ਚੱਲਦੇ ਵਡੇਰੀ,
ਜਿਹੜੀ ਵੱਡੀ ਦੇਹ ਹੈ ਤੇ ਫਿਰ ਇਸ ਤੋਂ ਤੇਰਾ ਛੁਟਕਾਰਾ ਹੋ ਜਾਵੇਗਾ।
ਵਾਹਿਗੁਰੂ ਸਿਮਰੋ ਤਮ ਤਾਈ,
ਉਹਨਾਂ ਦੇ ਤੂੰ ਵਾਹਿਗੁਰੂ ਸਤਨਾਮ ਦਾ ਜਾਪ ਕਰ,
ਤੇਰੀ ਗਤਿ ਕਰ ਹੈ ਹਮ ਜਾਈ,
ਤੇ ਤੇਰੀ ਅਸੀਂ ਮੁਕਤੀ ਕਲਿਆਣ ਕਰਕੇ ਹੀ ਅੱਗੇ ਜਾਵਾਂਗੇ।
ਅੱਠ ਪੈਰ ਤਨ ਕੀਏ ਜਪ ਜਾਪੂ,
ਜਦੋਂ ਉਸਨੇ ਅੱਠ ਪੈਰ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ,
ਜੋ ਬੋਰ ਦੀਨਾ ਜੋ ਸਰਾਪੂ,
ਜਿਹੜਾ ਸਰਾਪ ਦਿੱਤਾ ਹੋਇਆ ਸੀ ਸਾਧ ਸੰਗਤ ਜੀ, ਉਸ ਤੋਂ ਛੁਟਕਾਰਾ ਮਹਾਰਾਜ ਨੇ ਕਰਾਤਾ।
ਜਗਤਨ ਤਜ ਕੈ ਸੋਤੇ ਕਾਲਾ,
ਇਹ ਆਪਣੀ ਮੱਛਲੀ ਦੇਹ ਨੂੰ ਛੱਡ ਕੇ
ਚਤੁਰਭੁਜ ਰੂਪ ਬਸਾਲਾ,
ਤੇ ਚਤੁਰਭੁਜੀ ਨੂੰ ਸਰੂਪ ਮੁਕਤੀ ਮਿਲ ਗਈ ਤੇ ਚਾਰ ਬਾਹਾਂ ਇਸ ਦੀਆਂ ਹੋ ਗਈਆਂ।
ਕੁੰਡਲ ਕਰਨ ਵਰਨ ਜੇ ਸਿਆਮੂ,
ਕਹਿੰਦੇ ਸਿਆਮ ਰੰਗ ਹੋ ਗਿਆ ਤੇ ਕੁੰਡਲ ਕੰਨਾਂ ਦੇ ਵਿਚ ਹੋ ਗਏ।
ਸੁੰਦਰ ਦੇ ਦੁੱਤੀ ਜਨ ਕਾਮੂ,
ਤੇ ਸੋਹਣੀ ਦੇਹ ਬਣ ਗਈ ਮਨ ਨੂੰ ਕਾਮ ਦੀ ਦੇਹੀ ਹੈ।
ਉਸਤ ਕਰਦਾ ਕੁੰਡ ਸੁਧਾਰਿਓ,
ਸਰੂਪ ਮੁਕਤੀ ਨੂੰ ਪਾ ਕੇ ਵੈਕੁੰਠ ਵਿਚ ਚਲੇ ਗਿਆ।
ਜੈ ਜੈ ਸਤਿਗੁਰ ਬਚਨ ਉਚਾਰਿਓ,
ਸਤਗੁਰਾਂ ਦੀ ਜੈ ਜੈ ਜਸ ਦੇ ਕਾ ਜੈ ਜੈ ਕਾਰ ਦੇ ਬਚਨ ਉਚਾਰੇ।
ਦੁਰਗਮ ਨੇ ਬੇਦੀ ਕੁਲ ਦੀਪਾ,
ਇੱਥੋਂ ਬੇਦੀਆਂ ਦੇ ਕੁਲ ਦੇ ਦੀਵਾ ਸਰੂਪ ਮਹਾਰਾਜ ਅੱਗੇ ਚੱਲ ਪਏ।
ਲੰਕਾ ਕੇਰ ਸਮੀਪਾ,
ਲੰਕਾ ਦੇ ਕੋਲ ਸਤਗੁਰੂ ਮਹਾਰਾਜ ਜੀ ਪਹੁੰਚ ਗਏ।
ਬਿਰਤ ਬਰਿੰਦ ਤਾਂ ਦੀਰਘ ਦਾਨੋ,
ਕਹਿੰਦੇ ਉੱਥੇ ਲੰਕਾ ਵਿਚ ਬਹੁਤ ਦੈਂਤ ਬੁੱਧੀ ਵਾਲੇ ਤੇ ਇਸ ਤਰ੍ਹਾਂ ਦੈਂਤ ਕਰ ਰਹੇ ਨੇ।
ਗਿਰ ਕੱਜਲ ਕੇ ਵਿਚਰਤ ਮਾਨੋ,
ਮਾਨੋ ਉਹਨਾਂ ਦੇ ਕਾਲੇ ਰੰਗ ਤੇ ਸੁਰਮੇ ਦੇ ਪਹਾੜ ਹੀ ਵਿਚਰ ਰਹੇ ਨੇ।
ਬਲੋ ਕੀ ਡਰਿਓ ਮਰਦਾਨਾ,
ਇਹਨਾਂ ਦੈਂਤਾਂ ਨੂੰ ਵੇਖ ਕੇ ਮਰਦਾਨਾ ਬਹੁਤ ਡਰ ਗਿਆ।
ਹੋਏ ਅਧੀਰਜ ਬਚਨ ਬਖਾਨਾ,
ਬੜਾ ਸਾਧ ਸੰਗਤ ਜੀ ਕਾਲਾ ਪੈ ਕੇ ਬਚਨ ਆਖਿਆ।
ਰਾਮ ਕਹਿ ਆਨ ਹਮ ਤਾਈ,
ਕਹਿੰਦਾ ਮਹਾਰਾਜ ਇੱਥੇ ਰਾਕਸ਼ ਬੁੱਧੀ ਵਾਲੇ ਲੋਕ ਸਾਨੂੰ ਫੜ ਲੈਣਗੇ।
ਬਚਨ ਕਰੇ ਨਾ ਬਿਲਮ ਲਗਾਈ,
ਇਹ ਸਾਨੂੰ ਖਾ ਜਾਣਗੇ ਤੇ ਦੇਰ ਨਹੀਂ ਲਾਉਣਗੇ।
ਇਨ ਸਮੀਪ ਨੈ ਚਲੋ ਗੁਸਾਈ,
ਇਹ ਸਤਿਗੁਰੂ ਮਹਾਰਾਜ ਜੀ ਇਹਨਾਂ ਦੇ ਕੋਲ ਨਾ ਚੱਲੋ।
ਸਦਾਨ ਵੱਲੋਂ ਕੋ ਜਾਈ,
ਹੋਰ ਥਾਂ ਦੇ ਵਿਚ ਜਾ ਕੇ ਵੇਖੀਏ।
ਸੁਣ ਕੇ ਬੋਲੇ ਪਰਮ ਪਨੀਤਾ,
ਸੁਣ ਕੇ ਪਵਿੱਤਰ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ।
ਸੁਣ ਤਰੈ ਤਾ ਤੂੰ ਨੀਤਾ,
ਭਾਈ ਮਰਦਾਨਿਆ ਹਮੇਸ਼ਾ ਤੂੰ ਪੜ੍ਹਦਾ ਤੇ ਸੁਣਦਾ ਰਹਿਣਾ।
ਤੇਰੇ ਵਿਚਾਰੇ ਇੱਕ ਨਾ ਆਇਓ,
ਤੇਰੇ ਹਿਰਦੇ ਚ ਇੱਕ ਵੀ ਕੋਈ ਵਿਚਾਰ ਨਹੀਂ ਆਏ।
ਮੈਂ ਮਨ ਬਰਮਾਇਓ,
ਬੜਾ ਭਾਰੀ ਮੋਹ ਜਿਹੜਾ ਹੈ ਤੇਰੇ ਸਿੱਖੜ ਵਿੱਚ ਤੇਰਾ ਮਨ ਫਸਿਆ ਹੋਇਆ।
ਲਗਾ ਪੂਤ ਤੂੰ ਤਾਂ ਅਭਿਮਾਨਾ,
ਕਹਿੰਦੇ ਤੇਰੇ ਜਿਹੜਾ ਸਰੀਰ ਹੈ ਤੇ ਇਸ ਨੂੰ ਤੇ ਹੰਕਾਰ ਦਾ ਭੂਤ ਲੱਗਾ ਹੋਇਆ।
ਨਾ ਤੇ ਮਨ ਮੈਂ ਮਨ ਨੇ ਭਰਮ ਮਿਟਾਨਾ,
ਇਸ ਕਰਕੇ ਤੇਰੇ ਮਨ ਦਾ ਭਰਮ ਜਿਹੜਾ ਸੀ ਨਹੀਂ ਮਿਟਿਆ।
ਜੇ ਕੋ ਭੂਤ ਲਗਤ ਹੈ ਆਏ,
ਤੇ ਜਿਸ ਨੂੰ ਕੋ ਭੂਤ ਤੇ ਪ੍ਰੇਤ ਆ ਕੇ ਲੱਗ ਜਾਂਦਾ,
ਸੂਬ ਨਜਦੇ ਭੁਲਾਏ,
ਉਹ ਆਪਣੀ ਦੇਹ ਦੀ ਹੋਸ਼ ਜਿਹੜੀ ਹੈ ਉਸ ਨੂੰ ਭੁਲਾ ਦਿੰਦਾ।
ਆਪ ਭੂਤ ਨਾ ਹੋਵਤ ਸੋ,
ਕਹਿੰਦੇ ਉਹ ਆਪ ਭੂਤਾਂ ਦੇ ਅਸਰ ਕਰਕੇ ਭੂਤਨਾ ਹੀ ਬਣ ਜਾਂਦਾ।
ਮੰਤਰ ਸੋ ਝਾਰੇ ਜੇ ਕੋ,
ਤੇ ਜੇ ਕੋਈ ਮੰਤਰਾਂ ਤੇ ਜੰਤਰਾਂ ਦੇ ਨਾਲ ਉਹਨੂੰ ਝਾੜ ਨਾ ਕਰੇ,
ਇਸੇ ਭੂਤ ਬਾਹਰ ਸੁਣ ਜਾਣਾ ਹੈ,
ਤੇ ਜਿਸ ਵੇਲੇ ਉਹਦੇ ਭੂਤ ਪ੍ਰੇਤ ਦਾ ਛਾਰ ਨਿਕਲ ਜਾਵੇ ਤੇ ਫੇਰ ਉਸ ਨੂੰ ਦੇਹ ਵਿਚ ਹੋਸ਼ ਆਉਂਦੀ ਹੈ।
ਸਰੂਪ ਕੋ ਤਵੇ ਪਛਾਣਾ,
ਤੇ ਫੇਰ ਆਪਣੇ ਆਪ ਜਿਹੜਾ ਸਰੂਪ ਹੈ ਸਰੀਰ ਹੈ ਉਸ ਨੂੰ ਪਹਿਚਾਣ ਲੈਂਦਾ। ਤੇ ਇਸੇ ਤਰ੍ਹਾਂ ਵਿਕਾਰਾਂ ਦੇ ਭੂਤ ਜਦੋਂ ਨਿਕਲ ਜਾਣ ਗੁਰੂ ਦੇ ਸ਼ਬਦ ਦੇ ਮੰਤਰ ਨਾਲ, ਤੇ ਫੇਰ ਹੀ ਆਪਣੇ ਆਤਮਾ ਸਰੂਪ ਨੂੰ ਪਛਾਣਦਾ ਹੈ।
ਭੂਤ ਲੱਗੇ ਦੁੱਖ ਪਾਵਾ ਹੈ,
ਜਿੰਨਾ ਚਿਰ ਇਹ ਵਿਕਾਰਾਂ ਦੇ ਭੂਤ ਹੰਕਾਰ ਦਾ ਚਿੰਬੜਿਆ ਉਹਨਾਂ ਚਿਰ ਦੁੱਖ ਹੀ ਪਾਉਂਦਾ।
ਇਸੇ ਵੈਰ ਆਨੰਦ ਸਮਾਵਾ ਹੈ,
ਜਿਸ ਵੇਲੇ ਹੰਕਾਰ ਦਾ ਭੂਤ ਨਾ ਨਿਕਲ ਜਾਵੇ ਤੇ ਆਨੰਦ ਸਰੂਪ ਵਾਹਿਗੁਰੂ ਦੇ ਸਮਾ ਜਾਂਦਾ।
ਅਨਹੰਤਾ ਤੁਝ ਲਾਗੋ ਭੂਤੰ,
ਮਹਾਰਾਜ ਕਹਿੰਦੇ ਸਰੀਰ ਦੀ ਹਉਮੈ ਦਾ ਹੰਕਾਰ ਦਾ ਤੈਨੂੰ ਭੂਤ ਚਿੰਬੜਿਆ ਹੋਇਆ।
ਇਸ ਰੂਪ ਭੋਲੋ ਅਤਿ ਭੂਤੰ,
ਜਿਹੜਾ ਅਸਹਿ ਕਰਕੇ ਪਵਿੱਤਰ ਸਰੂਪ ਹੈ ਨਾ ਤੇ ਆਪਣਾ ਆਤਮਾ ਉਹ ਤੈਨੂੰ ਭੁੱਲ ਗਿਆ।
ਮੰਤਰ ਸਭ ਨੂੰ ਸਭ ਸੁਜਾਨਾ,
ਤੇ ਮੰਤਰ ਸਤਿਗੁਰੂ ਮਹਾਰਾਜ ਜੀ ਦਾ ਸ਼ਬਦ ਹੈ ਮੂਲ ਮੰਤਰ ਤੇ ਗੁਰ ਮੰਤਰ।
ਹਿਰਦੇ ਬਸੇ ਮਿਟ ਹੈ ਤਨ ਮਾਨਾ,
ਜਿਸ ਵੇਲੇ ਗੁਰ ਮੰਤਰ ਮੂਲ ਮੰਤਰ ਹਿਰਦੇ ਵਿਚ ਬਸ ਜਾਂਦਾ ਤੇ ਸਰੀਰ ਦਾ ਮਾਣ ਜਿਹੜਾ ਟੁੱਟ ਜਾਂਦਾ।
ਮਮਤਾ ਜਬ ਜੀ ਸਰਬ ਗਵਾਈ,
ਜਿਸ ਵੇਲੇ ਸਰੀਰ ਦੀ ਹਉਮੈ ਸਾਰੀ ਗਵਾ ਦਿੱਤੀ,
ਜਿਸ ਰੂਪ ਹੋ ਗਿਆ ਉਹ ਲਿਖਾਈ,
ਤੇ ਫਿਰ ਜਿਹੜਾ ਆਪਣਾ ਵਾਸਤਵ ਆਤਮਾ ਸਰੂਪ ਉਹੀ ਪਰਮਾਤਮਾ ਸਰੂਪ ਹੈ ਤੇ ਉਸ ਨੂੰ ਲੱਭ ਲੈਂਦਾ ਸਮਝ ਲੈਂਦਾ।
ਅਭੀ ਪਾਵੇ ਮੁਕਤ ਆਨੰਦਾ,
ਉਸ ਵੇਲੇ ਮੁਕਤੀ ਦੇ ਆਨੰਦ ਤਾਂ ਹੀ ਪਾ ਲੈਂਦਾ।
ਬੰਧਨ ਕਾ ਡਾਰ ਮਿਟੇ ਜਾਂ ਫੰਦਾ,
ਇਸ ਵਾਸਤੇ ਬੰਧਨਾਂ ਨੂੰ ਕੱਟ ਲੈਂਦਾ ਤੇ ਜਮਾਂ ਦੇ ਪਾਸੇ ਪਾਸੇ ਜਿਹੜੇ ਟੁੱਟ ਜਾਂਦੇ ਨੇ,
ਜੈਸੇ ਸਾਂਪ ਵੀ ਕੰਚੁਕੀ ਡਾਰੇ,
ਜਿਸ ਤਰ੍ਹਾਂ ਸੱਪ ਜਿਹੜਾ ਆਪਣੀ ਕੁੰਡ ਦੇ ਤਾਂ ਹੀ ਲਾਹ ਦਿੰਦਾ,
ਤਿਉਂ ਹਟ ਕੇ ਮੈਂ ਬੋਲ ਸੰਭਾਰਾ,
ਫੇਰ ਮੁੜ ਕੇ ਸਾਧ ਸੰਗ ਜੀ ਆਪਣੀ ਕੁੰਡ ਨੂੰ ਸੰਭਾਲਦਾ ਨੇ,
ਕੋ ਮੋਹ ਨਾ ਕਭੀ ਲਹੀ,
ਤੇ ਸਰੀਰ ਦਾ ਕਦੇ ਵੀ ਉਹ ਮੋਹ ਨਹੀਂ ਕਰਦਾ,
ਕਦੋਂ ਜੀਵਤ ਬੋ ਰਹੀ,
ਚਾਹੇ ਮਰ ਜਾਵੇ ਤੇ ਚਾਹੇ ਜੀਂਦਾ ਰਹੇ, ਇਸ ਤਰ੍ਹਾਂ ਇਹ ਮੋਹ ਦੀ ਕੁੰਜ ਨਹੀਂ, ਮੋਹ ਨਹੀਂ ਸਰੀਰ ਦਾ ਕਰਦਾ ਜੀਵ,
ਨਾਸਵੰਤ ਨਿਤ ਲਖੇ ਸਰੀਰਾ,
ਆਪਣੇ ਸਰੀਰ ਨੂੰ ਫਿਰ ਨਾਸਵੰਤ ਮਿਥੇ ਜਾਣਦਾ
ਨਹੀਂ, ਕਲਾ ਜਿਤਮਾਨ ਪੀੜਾ,
ਤੇ ਕਦੇ ਵੀ ਤੇ ਇਸ ਤਰ੍ਹਾਂ ਦੀ ਪੀੜਾ ਦੁੱਖ ਨੂੰ ਨਹੀਂ ਮੰਨਦਾ,
ਗੁਰਮਰਦਾ ਨੇ ਗਿਰਾਬ ਖਾਨੀ,
ਸਤਿਗੁਰੂ ਮਹਾਰਾਜ ਜੀ ਤੋਂ ਉਪਦੇਸ਼ ਸੁਣ ਕੇ ਤੇ ਮਰਦਾਨੇ ਨੇ ਆਖਿਆ,
ਸਬਜੋਗ ਆਪ ਗੁਣ ਖਾਨੀ,
ਮਹਾਰਾਜ ਆਪ ਵੀ ਸਾਰੀ ਤਰ੍ਹਾਂ ਲਾਇਕ ਤੇ ਗੁਣਾਂ ਦੀ ਖਾਨ ਹੋ,
ਪਰ ਕਿਰਪਾ ਹੋਏ ਤੁਮ ਜਬ ਹੀ,
ਜਦੋਂ ਮੇਰੇ ਉੱਤੇ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ,
ਸੁਲਾਖੀ ਸਕ ਹੋ ਤਬ ਹੀ,
ਮੈਂ ਆਪਣੇ ਆਤਮਾ ਵਾਸਤਵ ਸਰੂਪ ਨੂੰ ਜਾਣ ਸਕਦਾ, ਤੇ ਇਹ ਜਿਹੜੀ ਮੋਹ ਦੀ ਕੁੰਜ ਹੈ ਮਮਤਾ ਵੀ ਇਹ ਵੀ ਲਹਿ ਜਾਵੇਗੀ,
ਤਰਤ ਪਰਸ ਪਰ ਜਹਿਵਾ,
ਇਸ ਤਰ੍ਹਾਂ ਸਾਧ ਸੰਗ ਜੀ ਆਪੋ ਵਿੱਚ ਗੋਸ਼ਟ ਵਿਚਾਰ ਕਰਦੇ ਸੀ, ਜਿੱਥੇ
ਦੋਏ ਦੈਨ ਤੇ ਆਏ ਚਲ ਤਹਿਵਾ,
ਉੱਥੇ ਦੋ ਦੈਨ ਜਿਹੜੇ ਸੀ ਚੱਲ ਕੇ ਆ ਗਏ,
ਸਾਡੇ ਹੋਏ ਬੂਝਦ ਪਏ ਐਸੇ,
ਫੜ ਕੇ ਸਤਿਗੁਰੂ ਮਹਾਰਾਜ ਨੂੰ ਇਸ ਤਰ੍ਹਾਂ ਪੁੱਛਣ ਲੱਗੇ,
ਇੱਥੇ ਆਏ ਕਿਉਂ ਤੁਮ ਵੈਸੇ,
ਕਹਿੰਦੇ ਕਿੱਥੋਂ ਤੁਸੀਂ ਆਏ ਹੋ ਤੇ ਇੱਥੇ ਕਿਵੇਂ ਆ ਕੇ ਬੈਠੇ ਹੋ,
ਗੁਰੂ ਕਹੇ ਦੂਤ ਹਮ ਰਾਮੂ,
ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਤੇ ਹੇ ਦੂਤ ਅਸੀਂ ਰਾਮ ਚੰਦਰ ਹਾਂ, ਜਾਂ ਰਾਮ ਚੰਦਰ ਦੇ ਦੂਤ ਹਾਂ, ਨਹੀਂ ਅਸੀਂ ਰਾਮ ਸਰੂਪ ਹਾਂ,
ਮਿਲਣ ਭਵਿੱਖਣ ਕੋ ਹੈ ਕੰਮ,
ਤੇ ਸਾਡਾ ਭਵਿੱਖਣ ਨੂੰ ਮਿਲਣ ਵਾਸਤੇ ਕੰਮ ਹੈ,
ਆਵੇ ਪਾਸੂ
ਤੇ ਬਾਹਰ ਨਿਕਲ ਕੇ ਸਾਡੇ ਪਾਸ ਆਉਣਾ ਕਰੇ,
ਤਬ ਆ ਜਾਏ ਅਵਾਸੂ,
ਤੇ ਇਸ ਵਾਸਤੇ ਜਿੰਨਾ ਚਿਰ ਆ ਕੇ ਮਿਲਦਾ ਨੀ ਤੇ ਉਨਾ ਚਿਰ ਅਸੀਂ ਉਸਦੇ ਮਹਿਲ ਘਰ ਵਿਚ ਨੀ ਜਾਵਾਂਗੇ,
ਦੂਰਾ ਸੁਰ ਸੁਨਤ ਗਮਨੇ ਨਗਰ,
ਇਹ ਸਾਧ ਸੰਗਤ ਜੀ ਖਬਰ ਸੁਣ ਕੇ ਤੇ ਨਗਰ ਵਿਚ ਚਲੇ ਗਏ,
ਪਰ ਕੁਛ ਦੀਨਾ,
ਤੇ ਸਾਰੀ ਜਿਹੜੀ ਸੀ ਆਪਣੇ ਮਾਲਕ ਭਵਿੱਖਣ ਨੂੰ ਖਬਰ ਦੇ ਤੇ
ਬਣ ਕੇ ਬਿਖੈ,
ਚੰਗੇ ਬਗੀਚੇ ਦੇ ਵਿਚ
ਬੈਠੇ ਮਾਰਖ ਮਾਰਖ ਤੀਨਾ,
ਕਹਿੰਦੇ ਤਿੰਨ ਸਾਧੂ ਫਕੀਰ ਮਹਾਂਪੁਰਸ਼ ਬੈਠੇ ਨੇ,
ਕਿਉਂਕਿ ਹਮ ਹੈ ਰਾਮ ਦੂਤ ਇਉਂ ਕਹੀ,
ਕਹਿੰਦੇ ਅਸੀਂ ਇਹ ਦੂਤੋ ਰਾਮ ਹਾਂ ਜਾਂ ਰਾਮ ਦੇ ਦੂਤ ਹਾਂ, ਇਉਂ ਕਹਿੰਦੇ ਨੇ,
ਸੰਗੇ ਆਪ ਕੇ ਮਿਲਣਾ ਚਾਹੀ,
ਤੇਰੇ ਨਾਲ ਅਸੀਂ ਮਿਲਾਪ ਕਰਨਾ ਚਾਹੁੰਦੇ ਹਾਂ,
ਜਬ ਭਵਿੱਖਣ ਕਾਰੀ ਪਗ ਨੰਗੇ,
ਇਹ ਭਵਿੱਖਣ ਜਿਹੜਾ ਸੀ ਆਪਣੇ ਪੈਰਾਂ ਨੂੰ ਨੰਗੇ ਕਰਕੇ ਚੱਲਿਆ,
ਰੰਗ ਚਲੇ ਬਹੁਤੇ ਸੰਗੇ, ਰਾਸ ਚਲੇ ਬਹੁਤ ਉੱਤੇ ਸੰਗੇ,
ਬਹੁਤ ਸਾਰੇ ਰਾਸ ਬੁੱਧੀ ਵਾਲੇ ਜਿਹੜੇ ਮਨੁੱਖ ਸੀ ਇਹਦੀ ਵਜ਼ੀਰ ਮੰਡਲੀ ਉਹ ਵੀ ਨਾਲ ਚੱਲ ਪਏ,
ਵੱਡਾ ਕਾਰਗਿਰ ਬਪ ਹੈ ਜੈਸੇ,
ਵੱਡੇ ਵੱਡੇ ਲੰਬੇ ਆਕਾਰ ਨੇ ਤੇ ਜਿਵੇਂ ਪਹਾੜ ਕਾਲੇ ਹੁੰਦੇ,
ਨਾਸਾ ਕਰਨ ਕੰਕ ਕੰਦਰਾ ਤੈਸੇ,
ਨਾਸਾ ਤੇ ਕਰਨ ਜਿਵੇਂ ਪਹਾੜ ਦੀਆਂ ਖੁੱਡਾਂ ਹੁੰਦੀਆਂ, ਇਸ ਤਰ੍ਹਾਂ ਨੇ
ਦੋਨੋਂ ਰਾਸ ਅਗਰਜ ਕਰਕੇ,
ਤੇ ਦੋਹਾਂ ਰਾਸਾਂ ਨੂੰ ਸਾਧ ਸੰਗਤ ਜੀ ਅੱਗੇ ਕਰਕੇ
ਆਇਓ, ਨਿਬਦ ਭਾਓ ਔਰ ਧਰਕੇ
ਕੋਲ ਆ ਗਿਆ, ਤੇ ਆਪਣੇ ਮਨ ਦੇ ਪ੍ਰੇਮ ਧਾਰ
ਕੇ ਆਗੇ ਨੀਕੀ
ਸਤਿਗੁਰੂ ਮਹਾਰਾਜ ਜੀ ਦੇ ਅੱਗੇ ਭੇਟਾ ਰੱਖੇ,
ਬੰਦਨ ਕੇ ਸਰਦਾ ਧਾਰ ਜੀ ਕੀ,
ਆਪਣੇ ਮਨ ਦੇ ਸਰਦਾ ਧਾਰ ਕੇ ਮੱਥਾ ਟੇਕਿਆ,
ਰਾਮ ਨਾਮ ਕਹਿ ਬੈਠ ਸਮੀਪਾ,
ਇਸ ਵਾਸਤੇ ਰਾਮ ਰਾਮ ਇਹ ਨਾਮ ਕਹਿ ਕੇ ਕੋਲ ਬੈਠ ਗਿਆ,
ਕੁਸਲ ਬੂਝ ਬੇਦੀ ਕੁਲ ਦੀਪਾ,
ਬੇਦੀਆਂ ਦੇ ਕੁਲ ਦੇ ਦੀਵਾ ਸਰੂਪ ਨੇ ਸੁਖ ਸ਼ਾਂਤ ਪੁੱਛੇ,
ਬੋਲੇ ਬੋਲ ਸੁਣੋ ਲੰਕੇਸਾ,
ਸਤਿਗੁਰੂ ਮਹਾਰਾਜ ਜੀ ਬੋਲੇ ਹੀ ਲੰਕਾ ਦੇ ਈਸ਼ਰ ਵੇਖਣ ਸੋਹਣਾ,
ਮੇਰੇ ਚਿਰਕਾਲੀ ਰਘੁਰੇਸਾ,
ਕਹਿੰਦੇ ਸ੍ਰੀ ਰਾਮ ਚੰਦਰ ਦਾ ਵਿਛੋੜਾ ਇਹਨੂੰ ਚਿਰਕਾਲ ਹੋ ਗਿਆ,
ਮੇਰ ਫਿਰ ਕਿਨੋ ਕਹਿ ਨਾਹੀ,
ਕਹਿੰਦੇ ਫਿਰ ਉਹਨਾਂ ਦੇ ਨਾਲ ਮਿਲਾਪ ਹੋਇਆ ਹੈ ਕਿ ਨਹੀਂ ਹੋਇਆ,
ਹਾਂ ਭਗਤ ਤੂੰ ਦਾ ਤਨਮਾਹੀ,
ਤੇ ਤੂੰ ਦੈਨ ਬੁੱਧੀ ਵਾਲਿਆਂ ਦੇ ਵਿੱਚੋਂ ਬਹੁਤ ਸ੍ਰੀ ਰਾਮ ਦਾ ਵੱਡਾ ਭਗਤ ਹੈ,
ਲਗੇ ਭਵਿੱਖਣ ਸੰਤੀ ਸੋ ਪੂਰੇ,
ਭਵਿੱਖਣ ਨੇ ਸਮਝਿਆ ਵੀ ਪੂਰੇ ਸੰਤ ਨੇ,
ਹੱਥ ਬੰਦ ਬੋਲਿਓ ਬਾ ਜ਼ਰੂਰੇ,
ਹੱਥ ਜੋੜ ਕੇ ਸੁੰਦਰ ਬਚਨ ਬੋਲਿਆ,
ਸੁਣੋ ਸੰਤ ਜਬ ਕਾ ਮੈਂ ਬਿਸਰਾ,
ਕਹਿੰਦੇ ਹੇ ਸੰਤ ਜੀ ਸੁਣੋ ਜਦੋਂ ਦਾ ਮੇਰਾ ਵਿਛੋੜਾ ਹੋਇਆ ਸ੍ਰੀ ਰਾਮ ਨਾਲੋਂ,
ਸਭ ਕਾ ਰਾਮ ਨਾ ਉਰ ਥਰਾ,
ਤੇ ਉਹਦਾ श्री राम का नाम ही अपने हिरदे च धार लिया।
मैं पिछड़ो मैं जानो तिनको,
जो मैं उन्होंने नाम अपने हिरदे चकाया हुआ तो कदे मेरा विछोड़ा होया ही नहीं।
कित मैं नाम बसत नित जिनको,
जिन्हां दे चित विच हमेशा नाम बसदा वाहिगुरु दा उन्हां दा कदे विछोड़ा हुंदा ही नहीं।
हिरदे धरके ध्यान मुकंदा,
मुक्ति दाते दा हिरदे च ध्यान धार के
प्रति हो मगन आनंदा,
निदा भक्ति उस आत्मा आनंद में मस्त रहना।
दूरा मेर शरी कन को बनो,
इस वास्ते कहते शरीर का मेल जड़ा है बनया रहा,
विछना अंत,
इस वास्ते शरीर का मेल भी हुंदा ते अखीर नू विछोड़ा भी हो जाता।
मेरे ना विछरे से सदा,
उन्हां दा कदे ते इस वास्ते मिलिया होने का विछोड़ा हुंदा ही नहीं।
गुरु नाम सुमंत,
जिन्हां दे हिरदे च वाहिगुरु परमेश्वर का नाम मंत्र वसदा,
जोपी जब श्री राम लंक चढ़ आयो,
जो श्री राम जी लंका चढ़ के आए,
दसर को मैं तब समझायो,
मैं उस वेले दसर वाले दिन सर रावण नू अपने बड़े भरा नू समझाया सी,
सीता दे मिलो रघुनाथ,
सीता दे के श्री राम नू तू मिलना कर,
राज करो बैठे सुख साथ,
सुख दे समेत बैठा तू राज कर,
करो क्रोध लात प्रहारी,
कहंदे ओ गुस्सा कीता ते मेरे भी लत मारी,
इना नादर सभा मझारी,
सभा दे च मेरे भी नियादरे कीते,
लात प्रहार कष्ट सह तभी,
मैं ओदी लत दे मारन दा दुख भी सहार के,
जैस दीन पयो मैं तभी, दैस दीन पयो मैं तभी,
दसो ताथा तो मैं कमजोर हो गया, बल दे समेत ते नमाणा हो गया,
रामचंद्र की तकी सरना,
उस वेले श्री रामचंद्र दी शरण तक के,
किशन पयो हृदय अस फुरना,
उस समय मेरा हृदय ते फुरना हो गया,
लंका को मारे जब ही,
ते जिस वेले लंका नू ते श्री राम जी मारन गे,
विजय होए रघुपति की तभी,
श्री रामचंद्र दी जित हो जावेगी,
राज दे लंक समेता,
मैनू लंका दे समेत राज दे देन,
जो विचार कर चलो नकेता,
मैं फरमा करके भी अपने घर तो श्री रामचंद्र दी शरण विच गया,
तुमने सन्मुख होए अनाथा,
ते जदों मैं जतेम होके उन्हां दे सामने गया,
जाए दर्श देखो रघुनाथा,
जाके श्री राम दे दर्शन कीते,
राज चाहे तेशन मिट गई,
कहंदे राज दी इच्छा उन्हां दे दर्शन करके मिट गई,
और मैं सो भई
हृदय इस तरह की विचार हुए,
राज बड़ो तू सागर हेरा,
जरा राज है तो दुखा का समुद्र ही है बड़ा,
धन को गर्त बडेरा,
जगत के धंधिया का बड़ा भारी टोआ है,
अवलोके हवै करने कामू,
इस वास्ते हूं दर्शन करके कामना तो रहत हो गया,
चंदन कीर्तन श्री रामू,
श्री राम के चरणा के उत्ते मथा टेकिया,
चरणां श्री अंतर जामी,
कृपा दे खजाने अंतर जामे श्री राम ने,
गुरु फुरना लाकर स्वामी,
ते पहला जिहड़ा मेरा फुरना सी घर तो चले दा स्वामी जी ने लाह के,
गोरा बोले श्री मुख ते बचना,
सुहाए मन मुखों श्री राम जी बचन बोले,
आओ बैठ लंके सी,
कहंदे आओ भई लंका दे ईश्वर राजन, आ बैठ, राजे दा खिताब भविखण नू देता,
बिना करी कर बंद मैं
दोवें हाथ जोड़ के मथा टेकिया,
जाय नारा सो दे,
बेनती की भी मैनू जी हूं इस देश के राज की लोड़ ने,
तुसी रघुपति बौर उतारा,
सुन के श्री राम ने उस वेले कहा,
घर से तू जब पंधारा,
अपने घर तो जिस वेले तू चलिया से,
तवे कामना हृदय उठाई,
उस वेले हृदय तू ये कामना इच्छा की से,
लंका दे राम जताई,
मैनू लंका का राज श्री राम दे देन,
हमारा जानो ऐसे,
साडा जिहड़ा परम है इस तरह का जान लो,
दोसो कौम भीखण तैसा,
भीखण तैनू असि कहंदे हां,
हर कामना जो जग्यासी,
जिहड़ा अपने हिरदे च कामना धार के जग्यासु घरों आउंदा,
अज आवत है मज पासी,
अपने घर नू छड के मेरे पास आउंदा,
करो कामना पूर्व पूरी,
पहला मैं उसकी कामना पूरी कर दिंदा हां,
जो पदवी कैवल रूरी,
फिर कैवल मुक्ति दी सुंदर पदवी दे दिंदा,
ऐसे श्री राम उदारा,
ते ਇਸ ਤਰ੍ਹਾਂ ਕਹਿੰਦੇ ਸ੍ਰੀ ਰਾਮ ਉਦਾਰ ਨਾਨਾ,
ਅਸ਼ਟ ਪੈਰ ਜਿਹਨਾਂ ਨਾਮ ਨੇ ਉਧਾਰਾ,
ਅੱਠੇ ਪੈਰ ਤੇ ਜਿਹਨਾਂ ਨੂੰ ਨਾਮ ਦਾ ਹੀ ਆਸਰਾ,
ਸੁਸਰੀ ਨਾਨਕ ਕਹੇ ਮ੍ਰਿਤ ਬਾਣੀ
ਤੇ ਸੁਣ ਕੇ ਇਹਦੇ ਮੁਖੋਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ,
ਧਨ ਬਵੇਖਣ ਸੁਭ ਗੁਣ ਖਾਨੀ,
ਕਹਿੰਦੇ ਧਨ ਵਈ ਬਵੇਖਣ ਤੂੰ ਸ੍ਰੇਸ਼ਟ ਗੁਣਾਂ ਦੀ ਖਾਨ ਹੈ,
ਜਨਮ ਕਾਲ ਪਦਵੀ ਤੈ ਪਾਈ,
ਤੈਨ ਚਿਰ ਜੀਵੀਆਂ ਵਾਲੀ ਇਹ ਪਦਵੀ ਪਾਈ ਹੋਈ ਹੈ,
ਕੀ ਨਾਮ ਵਿਸ਼ੈ ਵਿਖੇ ਲਵਲਾਈ,
ਤੇ ਆਪਣੇ ਮਨ ਦੀ ਜਿਹੜੀ ਗਿਰਤੀ ਦੀ ਲਹਿਵ ਹੈ ਤੇ ਲਹਿਵ ਨਾਮ ਵਿੱਚ ਲਾਈ ਹੋਈ ਹੈ,
ਰਤ ਰਹਿਤ ਰਾਕਸ਼ ਪੈ ਤੇਰੇ
ਤੇਰੇ ਭੈ ਕਰਕੇ ਇਸੇ ਵਾਸਤੇ ਰਾਕਸ਼ ਡਰਦੇ ਰਹਿੰਦੇ ਆ,
ਆਸਮਾਨ ਭੈ ਸਭ ਤੇਰੇ
ਆਗਿਆ ਮੰਨ ਕੇ ਸਾਰੇ ਤੇਰੇ ਦਾਸ ਹੋ ਗਏ ਨੇ,
ਨਾ ਕਰੇ ਦੁਖਾਨ ਕੋਈ
ਤੇ ਕਦੇ ਵੀ ਕੋਈ ਦੁੱਖ ਨਹੀਂ ਦਿੰਦਾ,
ਆ ਭਗਤ ਮੈਂ ਸ਼ਰਧਾ ਹੋਈ,
ਪ੍ਰੇਮਾ ਭਗਤੀ ਦੇ ਅੰਦਰ ਸ਼ਰਧਾ ਹੋ ਗਈ ਆ,
ਭਵਿੱਖਣ ਮੈਂ ਉਤਾਰੇ
ਭਵਿੱਖਣ ਨੇ ਸਾਧ ਸੰਗ ਜੀ ਬਚਨ ਕਹੇ,
ਬੇਮੁਖ ਦੈਨ ਤੁਸੀਂ ਰਾਮ ਸਭ ਰਾਮ ਸਭ ਮਾਰੇ,
ਕਹਿੰਦੇ ਜਿਹੜੇ ਬੇਮੁਖ ਦੈਨ ਸੀ ਉਹ ਸ੍ਰੀ ਰਾਮ ਨੇ ਮਾਰ ਦਿੱਤੇ ਸੀ,
ਲੈ ਕੇ ਰਾਜ ਅਯੁੱਧਿਆ ਗਏ
ਤੇ ਮੈਨੂੰ ਰਾਜ ਦੇ ਕੇ ਤੇ ਅਯੁੱਧਿਆ ਨਗਰੀ ਵੀ ਚਲੇ ਗਏ,
ਉਸਨੇ ਬਾਂਦਰ ਦਲ ਲਏ
ਤੇ ਮੇਰੇ ਸਮੇਤ ਤੇ ਇਸ ਤਰ੍ਹਾਂ ਬਾਂਦਰ ਕੌਮ ਦਾ ਦਲ ਜਿਹੜਾ ਸੀ ਲੈ ਕੇ,
ਤਾਂ ਜਾਏ ਮੋਕੋ ਤਹਾਂ ਜਾਏ ਮੋਕੋ ਤਬ ਹੈ,
ਕਹਿੰਦੇ ਉੱਥੇ ਜਾ ਕੇ ਮੇਰੇ ਤੈਂ ਤਦੋਂ
ਇਹ ਉਪਦੇਸ਼ ਬਤਾਏ,
ਇਹ ਉਪਦੇਸ਼ ਜਿਹੜਾ ਸੀ ਦੇਣਾ ਕੀਤਾ,
ਨਿਮਿਤ ਮਾਤਰ ਅਵਤਾਰ ਧਾਰੀ,
ਕਹਿੰਦੇ ਕਿਸੇ ਨਿਮਿਤ ਕਰਕੇ ਹੀ ਕਾਰਨ ਕਰਕੇ ਅਵਤਾਰ ਧਾਰਦੇ ਹਾਂ,
ਈਸ਼ਰ ਧਰਨੀ ਆਏ
ਵਾਹਿਗੁਰੂ ਈਸ਼ਰ ਧਰਤੀ ਦੇ ਉੱਤੇ ਆਉਂਦਾ ਹੈ,
ਰਾਜ ਕਰ ਮੈਂ ਕੁੰਡ ਸੋ ਜਾਵੇ,
ਆਹ ਸੰਸਾਰ ਦੇ ਭਲੇ ਦਾ ਕੰਮ ਕਰਕੇ ਉਹ ਕਾਰਨ ਵੈਕੁੰਠ ਵਿੱਚ ਚਲੇ ਜਾਂਦੇ ਆ,
ਸੁਣ ਸੁਖ ਪਾਵ ਹੈ,
ਜਿਹੜੇ ਉਹਨਾਂ ਦੇ ਗੁਣਾਂ ਨੂੰ ਪੜ੍ਹਦੇ ਆ ਤੇ ਸੁਣਦੇ ਉਹ ਸੁਖ ਪਾਉਂਦੇ ਆ,
ਮੈਂ ਅਵਤਾਰ ਸੰਤ ਜੀ ਨਿਤ ਮੇਰੇ,
ਤੇ ਜਿਹੜੇ ਸੰਤ ਲੋਕ ਆ ਉਹ ਵੀ ਨਿਤ ਅਵਤਾਰ ਹਨ ਸਾਡੇ,
ਜਿਹਨੇ ਮਲਾਪ ਆਗੀ ਜਾਏ ਕਨੇਰੇ,
ਉਹਨਾਂ ਦੀ ਸੰਗਤ ਦੇ ਮਲਾਪ ਦੇ ਨਾਲ ਤੇ ਵੱਡੇ ਵੱਡੇ ਪਾਪ ਨਾਸ ਹੋ ਜਾਂਦੇ ਨੇ,
ਸੰਤ ਮੋਹੇ ਮੈਂ ਭੇਦ ਨਾ ਪਾਉ,
ਤੇ ਸੰਤਾਂ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ,
ਐਸਾ ਰਾਮ ਕਹਾ ਕਹਾ ਦੁੱਖ ਹੋਊ,
ਦੁੱਖਾਂ ਨੂੰ ਮੇਟਣ ਵਾਲੇ ਸ੍ਰੀ ਰਾਮ ਨੇ ਐਸਾ ਉਪਦੇਸ਼ ਮੈਨੂੰ ਦੱਸਿਆ ਸੀ,
ਸੋ ਤੁਮ ਸੰਤ ਜੀ ਸਦਾ ਸੁਖਦਾਈ,
ਕਹਿੰਦੇ ਉਹ ਤੁਸੀਂ ਵੀ ਸੰਤ ਸਰੂਪ ਹੋ ਤੇ ਸਦਾ ਹੀ ਸੁਖ ਦੇਣ ਵਾਲੇ ਹੋ,
ਉਪਦੇਸ਼ ਦਿਓ ਸਮਝਾਈ,
ਤੇ ਉਪਦੇਸ਼ ਦੇ ਕੇ ਤੇ ਮੈਨੂੰ ਸਮਝਾਉਣਾ ਕਰੋ,
ਰਬਰ ਤੁਮ ਮੈਂ ਭੇਦ ਨਾ ਜਾਣੋ,
ਤੇ ਉਹ ਰਾਮ ਤੇ ਆਪ ਜੀ ਦੇ ਵਿੱਚ ਮੈਂ ਕੋਈ ਫਰਕ ਨਹੀਂ ਜਾਣਦਾ,
ਈਸ਼ਰ ਇੱਕ ਸਮਾਨ ਪਛਾਣੋ,
ਤੇ ਈਸ਼ਰ ਨੂੰ ਇੱਕ ਸਮਾਨ ਤੇ ਸਾਰਿਆਂ ਦੇ ਵਿੱਚ ਇੱਕੋ ਹੀ ਵਿਆਪਕ ਹੈ ਤੇ ਸਮਝਦਾ ਹਾਂ,
ਬਿਨਾਂ ਸੁਣੇ ਸੁਣ ਕੇ ਤੇ ਬਾਣੀ
ਤੇਰੀ ਬੇਨਤੀ ਤੇ ਬਾਣੀ ਨੂੰ ਸੁਣ ਕੇ,
ਬੋਲੇ ਸ੍ਰੀ ਨਾਨਕ ਗੁਣ ਖਾਨੀ,
ਗੁਣਾਂ ਦੀ ਖਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਤਸੰਗ ਜੀ ਬੋਲੇ ਨੇ, ਜਿਸ ਤਰ੍ਹਾਂ ਅੱਗੇ ਇਹ ਇਤਿਹਾਸ ਆਵੇਗਾ, ਆਪ ਪਿਆਰ ਦੇ ਨਾਲ ਸਰਵਣ ਕਰਨਾ, ਇਹ ਕਥਾ ਸਾਨੂੰ ਸਥੂਲ ਲੱਗਦੀ ਹੈ ਪਰ ਹੈ ਸਰ ਸੂਖਮ ਮੰਡਲ ਦੇ ਭਵਿੱਖਣ, ਉਸ ਵੇਲੇ ਸੂਖਸ਼ਮ ਦੇ ਟਿਕਿਆ ਹੋਇਆ ਸੀ, ਹਨੂਮਾਨ ਸੂਖਸ਼ਮ ਪਦਵੀ ਟਿਕਿਆ ਹੋਇਆ ਸੀ, ਪਰ ਉਹਨਾਂ ਦੀ ਪਦਵੀ ਜਿਹੜੀ ਨਿਉਣਤ ਆਈ ਸੀ ਨਾ, ਉਹਨੂੰ ਗੁਰੂ ਨਾਨਕ ਨੇ ਕੱਢ ਕੇ ਤੇ ਔਰ ਸਤਸੰਗ ਜੀ ਉਹਨਾਂ ਦੇ ਉਸ ਸੂਖਸ਼ਮ ਸਰੀਰ ਨੂੰ ਤੇ ਉਸ ਸੱਚਖੰਡ ਵਾਹਿਗੁਰੂ ਦੇ ਨਿਵਾਸ ਵਾਲਾ ਬਣਾਇਆ। ਇਹ ਕਾਰਨ ਸੀ ਭਵਿੱਖਣ ਤੇ ਹਨੂਮਾਨ ਦੇ ਮਿਲਣ ਦਾ। ਇਹ ਸਾਰੀ ਸੂਖਸ਼ਮ ਮੰਡਲ ਦੀ, ਸੂਖਸ਼ਮ ਸਰੀਰ ਦੀ ਸੂਖਸ਼ਮ ਕਥਾ ਹੈ, ਪਰ ਕਥਾ ਨੂੰ ਵਰਣਨ ਵਾਸਤੇ ਤੇ ਸਥੂਲ ਅੱਖਰਾਂ ਦੀ ਸਥੂਲ ਸਾਖੀ ਦੀ ਵੋਟ ਲੈਣੀ ਪੈਂਦੀ ਹੈ, ਆਸਰਾ ਲੈਣਾ ਪੈਂਦਾ। ਇਹ ਸਾਰਿਆਂ ਤੋਂ ਵੱਡਾ ਕਾਰਨ ਸੀ। ਜਿਸ ਤਰ੍ਹਾਂ ਅੱਗੇ ਇਹ ਕਥਾ ਆਵੇਗੀ, ਆਪ ਸਮੇਂ ਅਨੁਸਾਰ ਸਰਵਣ ਕਰਨੇ। ਪਲਚੋ ਖਿਮਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।